ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਾਰਿਆਨ ਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖ ਬਦਰੋ ਸੁਣ ਜਉ ਕਾਲ ਕਿਰਪਾ ਕਰਾਇ ਅੰਧ ਲਖ ਬਦਰੋ ਸੁਣ ਜਉ ਕਾਲ ਕਿਰਪਾ ਕਰਾਇ
ਵਾਹਿਗੁਰੂ ਸਾਹਿਬ ਜੀ ਕੀਨੇ ਪੁਰਸ਼ਾਰਥ ਪਰਮਾਰਥ ਮਹਾ ਰਥ ਲੈ ਮਹਿਮਾ ਮਤੰਗ ਆਉ ਤਿਰੰਗ ਸੰਗ ਦਾਨ ਹੈ ਕੀਨੇ ਪਰਸਵਾਰਥ ਪਰਮਾਰਥ ਮਹਾ ਰਥ ਲੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਰਸ ਪੈਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਸਿੱਖ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਲੌਂਗੋਵਾਲ ਦੇ ਹੋਏ ਹਨ। ਉਹਨਾਂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਇਸ ਗ੍ਰੰਥ ਦੀ ਸਿਰਜਣਾ ਕੀਤੀ ਹੈ। ਇਸ ਪਾਵਨ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਉਹਨਾਂ ਨੇ ਦਾਸ ਸਤਿਗੁਰੂ ਸਾਹਿਬਾਨ ਦਾ ਸੰਖੇਪ ਇਤਿਹਾਸ ਲਿਖਿਆ ਹੈ। ਫਿਰ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ, ਫਿਰ 12 ਮਿਸਲਾਂ ਦਾ, ਖਾਲਸਾ ਪੰਥ ਦਾ ਇਤਿਹਾਸ ਲਿਖਿਆ ਹੈ। ਉਸ ਇਤਿਹਾਸ ਵਿੱਚੋਂ ਆਪ ਸੰਗਤਾਂ 12 ਮਿਸਲਾਂ ਦਾ ਇਤਿਹਾਸ ਸਰਵਣ ਕਰ ਰਹੇ ਹੋ। 12 ਮਿਸਲਾਂ ਵਿੱਚੋਂ 8ਵੀਂ ਮਿਸਲ ਸ਼ੁਕਰ ਚੱਕੀਆਂ ਨਾਮ ਦੀ ਪ੍ਰਸਿੱਧ ਹੋਈ ਹੈ। ਉਸ ਸ਼ੁਕਰ ਚੱਕੀਆ ਮਿਸਲ ਦੇ ਅੰਦਰ ਹੀ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ, ਜਿਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ ਖਾਲਸਾ ਰਾਜ ਸਥਾਪਿਤ ਕੀਤਾ। ਲਾਹੌਰ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ। ਇੱਧਰ ਸਤਲੁਜ ਦਰਿਆ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ। ਦੂਸਰੇ ਪਾਸੇ ਜਿਹੜੇ ਮਾਲਵੇ ਦੇ ਰਿਆਸਤਾਂ ਦੇ ਰਾਜੇ ਸਨ, ਨਾਭਾ, ਪਟਿਆਲਾ, ਜੀਂਦ ਆਦਿਕ, ਉਹਨਾਂ ਦਾ ਰਾਜ ਹੋਇਆ ਕਰਦਾ ਸੀ। ਪਰ ਬਾਅਦ ਵਿੱਚ ਫਿਰ ਇਹ ਪੰਜਾਬ ਦਾ ਰਾਜ ਵੀ ਅੰਗਰੇਜ਼ਾਂ ਦੇ ਹੱਥ ਚਲਿਆ ਗਿਆ। ਉਹ ਕਿਵੇਂ ਗਿਆ? ਉਹ ਡੋਗਰਿਆਂ ਦੀ ਕੁਟਲ ਨੀਤੀ ਕਾਰਨ ਸਿੱਖ ਰਾਜ ਖਤਮ ਹੋਇਆ। ਫਿਰ ਦੂਸਰਿਆਂ ਦੇ ਹੱਥ ਗੁਲਾਮੀ ਦਾ ਜੂੜਾ ਸਾਨੂੰ ਮੋਢਿਆਂ 'ਤੇ ਚੁੱਕਣਾ ਪਿਆ। ਗਿਆਨੀ ਗਿਆਨ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਛ ਖਾਸ ਗੱਲਾਂ ਬਿਆਨ ਕਰ ਗਏ ਹਨ, ਜਿਨ੍ਹਾਂ ਵਿੱਚ ਮਹਾਰਾਜੇ ਨੇ ਜੋ ਗੁਰੂ ਘਰ ਦੀਆਂ ਖਾਲਸਾ ਪੰਥ ਦੀਆਂ ਮਹਾਨ ਸੇਵਾਵਾਂ ਕੀਤੀਆਂ, ਸ਼੍ਰੀ ਦਰਬਾਰ ਸਾਹਿਬ ਜੀ 'ਤੇ ਸੋਨਾ ਚੜ੍ਹਾਇਆ, ਅਬਚਾ ਨਗਰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਤਖ਼ਤ ਸਾਹਿਬਾਨ ਦੀ ਸੇਵਾ ਕਰਵਾਈ, ਹੋਰ ਬਿਆਨ ਸੇਵਾਵਾਂ ਕਰਵਾਈਆਂ। ਪਰ ਜਦੋਂ ਮਹਾਰਾਜਾ ਸਾਹਿਬ ਅਕਾਲ ਚਲਾਣਾ ਕਰ ਗਏ, ਉਸ ਵੇਲੇ ਜਿਵੇਂ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੈ, ਉਹਦਾ ਜ਼ਿਕਰ ਕਰ ਰਹੇ ਹਨ ਕਵੀ ਜੀ। ਇੱਕ ਮਹਾਨ ਸ਼ਾਇਰ ਸਨ, ਉਹਨਾਂ ਨੇ ਕਵਿਤਾ ਦੇ ਵਿੱਚ ਕਰਨਾ ਰਸ ਭਰ ਕੇ ਮਹਾਰਾਜੇ ਦੇ ਚਲਾਣੇ ਦੀ ਸਾਰੀ ਗਾਥਾ ਬਿਆਨ ਕੀਤੀ ਹੈ। ਅੱਗੇ ਜਿਵੇਂ ਕਵੀ ਜੀ ਬਿਆਨ ਕਰ ਰਹੇ ਹਨ, आप संगतां प्रेम दे नाल इतिहास की कथा सरवण करो ते एक वार प्यार दे नाल आखो सतनाम श्री वाहे गुरु साहिब जी।
सतनाम श्री वाहे गुरु साहिब जी। किन्ने परस्वार्थ परमार्थ महारथ लै।
ज्ञानी ज्ञान सिंह जी बड़े अजीब ढंग दे नाल महाराजा रणजीत सिंह जी दी अकाल चलाने दी कथा बयान कर रहे हैं। महाराजे ने जो अपने जीवन काल दे अंदर पर स्वार्थ पर उपकार दे काम कीते ते नाल ही परमार्थ धार्मिक कार्य कीते, ए मानो बड़े बड़े रात उसने नाल ले ले हन।
महिमा मतंग ओ तरंग संग दान है।
ते नाल जिहड़ी महिमा है, महिमा दे मतंग हाथी भी अपने नाल ले ले ने, तुरंग संग दान है। ते जिहड़ा महाराजे ने पुन दान कीता है, ए मानो दान दे घोड़े भी महाराजे ने नाल ले ले।
तीखो तप तेग तेज हुंको तोप खाना लियो।
इस दे नाल ही जेड़ा बहुत तिखा कठिन तप कीता है, तपस्या कीती है महाराजे ने, ए मानो तेग तलवार हाथ विच ले ली है। ते जेड़ा राज दा तेज रूप दाब है, ए मानो नाल तोप खाना लिया है।
कीरता की ढाल नाल कीरत निशान है।
ते जेड़ा धीरज ताई है, एदा मतलब ये है जेड़ा वड्डा जिगरा है, ए एक ढाल महाराजे ने अपने नाल लई होई है। ते नाल ही जेड़ी कीर्ति है, जस है, ए जस दा निशान साहब भी उसने नाल पकड़िया होया।
रणजीत सिंह जीत तर ज्ञान हरी।
कवि ज्ञान सिंह जी लिखते ने महाराजा रणजीत सिंह ऐसा धर्मी राजा होया, उसने बाहरली शक्ति नाल ते दैवी गुणा की शक्ति नाल उसने सारी धरती नू जित लिया है।
देव लोक जीत वे को करके समान है।
ते हुण देव लोक नू आप स्वर्ग नू जिथे देवते रहिंदे ने उस नू जितण वास्ते महाराजे ने हुण तैयारियां कर लिया ने, साजो सामान तैयार कर लिया है। जिवें कवि जी ने लिखिया ना, आरोपकार परमार्थ दी रात महिमा दे हाथी दान दे घोड़े तिखा तप तेज अते तिखा तप तेग तलवार ते जेड़ा राज दा तेज है शक्ति है तोपखाना सारा कुछ पिछे बयान कीता है। ए मानो स्वर्ग नूं जितण वास्ते देव लोक नूं जितण वास्ते महाराजे ने सारा साजो सामान तैयार कर लिया है।
जस को नगारा भारा धर्म को कटारा साज।
ते जेड़ा वाहिगुरु दा जस है ए भारी नगारा लैके ते नाल जेड़ा धर्म है ताज सा परम पजु पार ब्रह्म कौ नानक अटाले हो धर्म, ए हाथ विच कटारा लैके।
आज महाराज कीन सुरपुर प्यान है।
कवि ज्ञान सिंह जी दी अपनी बहुत वखरी उडारी है भी इस दुनिया तो जदों महाराजे ने अकाल चलाना कीता है, कहिंदे ने पहला ते जीवन काल विच उसने सारी धरती ते राज कीता है, ते अकाल चलाने तो बाद हुण स्वर्ग नूं जितण वास्ते उसने अकाल चलाना कीता चढ़ाई कीती है।
आज चंदन की चिता रच तां पर धर्यो ले जाए।
कवि जी पहला ते करना रस्ते विच उन्हां दे अकाल चलाने दी सारी वार्ता बयान कर रहे सन, हुण अगे दसदे ने संस्कार जदों होया ओ किवें होया। चंदन दियां लकड़ां दी चिखा बना के ਉਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਨੂੰ ਉਸ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਲਿਜਾ ਕੇ ਰੱਖ ਦਿੱਤਾ।
ਖੜਗ ਸਿੰਘ ਜੋ ਸਪੂਤ ਜਾਰਿਓ ਤੰਬੂ ਲਾਏ ਕੈ।
ਤੇ ਜਿਹੜਾ ਮਹਾਰਾਜਾ ਖੜਗ ਸਿੰਘ, ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੱਡਾ ਪੁੱਤਰ ਸੀ ਤੇ ਇਸ ਨੇ ਵੀ ਆਪਣੇ ਹੱਥੀ ਲਾਂਬੂ ਲਾਉਣਾ ਕੀਤਾ, ਭਾਵ ਮਹਾਰਾਜੇ ਦੇ ਸਰੀਰ ਨੂੰ ਅਗਨ ਭੇਟ ਕੀਤਾ।
ਸਰਕਾਰ ਸੰਗ ਸਰਕਾਰਾਂ ਸਤੀ ਥਈ ਗਿਆਰਾਂ।
ਲੋਕ ਕਵੀ ਜੀ ਇੱਕ ਹੋਰ ਵਿਲੱਖਣ ਗੱਲ ਲਿਖਣ ਲੱਗੇ ਨੇ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਹਾਂਤ ਹੋਇਆ, ਉਹਨਾਂ ਦੀ ਚਿਖਾ ਨੂੰ ਅੱਗ ਲਾਈ ਗਈ ਤਾਂ ਉਸ ਵੇਲੇ 11 ਰਾਣੀਆਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਉਹ ਵੀ ਨਾਲ ਹੀ ਸਤੀ ਹੋ ਗਈਆਂ। ਕਿਉਂ? ਉਹ ਜਿਹੜੀਆਂ ਰਾਣੀਆਂ ਸਨ ਉਹਨਾਂ ਦੇ ਮਨ ਦੇ ਵਿੱਚ ਮਹਾਰਾਜੇ ਪ੍ਰਤੀ ਇੰਨਾ ਡੂੰਘਾ ਪਿਆਰ ਸੀ, ਉਸ ਦੇ ਵਿਛੋੜੇ ਨੂੰ ਸਹਿ ਨਹੀਂ ਸਕੀਆਂ ਅਤੇ ਉਹਨਾਂ ਨੇ ਵੀ ਚਿਖਾ ਦੇ ਨਾਲ ਹੀ ਛਾਲਾਂ ਮਾਰ ਕੇ ਅਤੇ ਇਸ ਤਰ੍ਹਾਂ ਉਹ ਸਤੀਆਂ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ।
ਆਏ ਕੈ ਕਪੋਤ ਜੋੜਾ ਜਰਿਓ ਰੋਤ ਖਾਏ ਕੈ।
ਕਵੀ ਜੀ ਕਹਿੰਦੇ ਨੇ ਜਦੋਂ ਮਹਾਰਾਜੇ ਦੀ ਚਿਖਾ ਬਲ ਰਹੀ ਸੀ ਤਾਂ ਉਸ ਵੇਲੇ ਇੱਕ ਵੀ ਕਬੂਤਰ ਅਤੇ ਨਾਲ ਉਸਦੀ ਨਰਮਦੀਨ ਉਹ ਜੋੜਾ ਆ ਕੇ ਉਹ ਵੀ ਗੋਤਾ ਖਾ ਕੇ ਗਸ਼ ਖਾ ਕੇ ਉਸ ਚਿਖਾ ਦੇ ਵਿੱਚ ਸੜ ਕੇ ਮਰ ਗਏ। ਇਹ ਵੀ ਇੱਕ ਅਜੀਬ ਜਿਹੀ ਘਟਨਾ ਵਾਪਰੀ ਜੋ ਕਵੀ ਜੀ ਨੇ ਲਿਖੀ ਹੈ। ਮਹਾਰਾਜੇ ਦੇ ਨਾਲ 11 ਰਾਣੀਆਂ ਸਤੀ ਹੋ ਗਈਆਂ ਅਤੇ ਇੱਕ ਵੀ ਕਬੂਤਰਾਂ ਦਾ ਜੋੜਾ ਉਹ ਵੀ ਚਿਖਾ ਦੇ ਵਿੱਚ ਅਗਨ ਭੇਟ ਹੋ ਗਿਆ।
ਗਿਆਨ ਹਰੀ ਔਰ ਕੀ ਕਹਾਣੀ ਕਹਾ।
ਲੋਕ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਮੈਂ ਹੋਰ ਦੱਸੋ ਤੁਹਾਨੂੰ ਕਿਸ ਕਿਸ ਦੀ ਕਹਾਣੀ ਦੱਸਾਂ।
ਰੋਏ ਦੇਵ ਤਾਹੀ ਛਿਨ ਮੇਘ ਦੁਆਰਾ ਆਸੂਆਂ ਬਹਾਏ ਕੈ।
ਉਸ ਵੇਲੇ ਦੇਵਤਿਆਂ ਨੇ ਵੀ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹ ਕਿਵੇਂ? ਕਵੀ ਜੀ ਕਹਿੰਦੇ ਨੇ ਮਹਾਰਾਜੇ ਦਾ ਜਦੋਂ ਅਕਾਲ ਚਲਾਣਾ ਹੋਇਆ, ਉਹਨਾਂ ਦੇ ਸਰੀਰ ਨੂੰ ਅਗਨ ਭੇਟ ਕੀਤਾ ਗਿਆ, ਉਸ ਵੇਲੇ ਬੱਦਲ ਦੀ ਘਟਾ ਚੜ ਕੇ ਆਈ, ਉਹਨੇ ਵਰਖਾ ਬਰਖਾਉਣੀ ਸ਼ੁਰੂ ਕੀਤੀ। ਜੋ ਬੱਦਲਾਂ ਦੇ ਵਿੱਚੋਂ ਮੀਂਹ ਪੈ ਰਿਹਾ ਸੀ, ਜਲ ਦੀਆਂ ਤਾਰਾਂ ਵਗ ਰਹੀਆਂ ਸਨ, ਇਹ ਮਾਨੋ ਦੇਵਤਿਆਂ ਨੇ ਵੀ ਆਪਣੇ ਅੱਖਾਂ ਦੇ ਵਿੱਚੋਂ ਹੰਝੂ ਵਹਾ ਕੇ ਮਹਾਰਾਜੇ ਦਾ ਇਸ ਤਰ੍ਹਾਂ ਉਹਨਾਂ ਨੇ ਅਫਸੋਸ ਪ੍ਰਗਟਾਇਆ।
ਕਾਸ ਕੇ ਆਵਾਸ ਜਿਮ ਛਾਰ ਥਿਓ ਛਿਨ ਕਮੈ।
ਕਵੀ ਜੀ ਲਿਖਦੇ ਨੇ ਇਹ ਜਿਹੜਾ ਸਰੀਰ ਹੈ ਇਹ ਤੇ ਕਾਸ ਦੇ ਪੂੜੇ ਵਰਗਾ ਹੀ ਹੈ ਨਾ। ਇਹ ਘਾਹ ਦੇ ਜਿਵੇਂ ਘਾਹ ਦਾ ਆਵਾਸ ਘਰ ਛੱਪਰ ਬਣਾਇਆ ਹੁੰਦਾ, ਉਹਦੇ ਵਾਂਗੂ ਮਹਾਰਾਜੇ ਦੇ ਸਰੀਰ ਨੂੰ ਅੱਗ ਵਿੱਚ ਛਿੰਦੇ ਵਿੱਚ ਹੀ ਸਾੜ ਦਿੱਤਾ ਗਿਆ।
ਚਾਰ ਦਿਓ ਹਾਏ ਹਾਏ ਓਹੇ ਓਹੇ ਗਾਏ ਕੈ।
ਜਿੰਨੇ ਵੀ ਅਮੀਰ ਵਜ਼ੀਰ ਸਨ, ਮਹਾਰਾਜੇ ਦੇ ਸਪੁੱਤਰ ਸਨ, ਪੋਤਰੇ ਸਨ ਤੇ ਹੋਰ ਭਾਈਚਾਰਾ ਸੀ, ਉਹਨਾਂ ਨੇ ਆਪਣੇ ਹੱਥੀ ਮਹਾਰਾਜੇ ਦੇ ਸਰੀਰ ਨੂੰ ਅੱਗ ਲਾ ਕੇ ਸਾੜ ਦਿੱਤਾ ਤੇ ਨਾਲ ਦੁੱਖ ਦੇ ਵਿੱਚ ਹਾਏ ਹਾਏ ਬੜਾ ਲੋੜਾ ਮਾਰਿਆ, ਬੜਾ ਦੁੱਖ ਹੈ, ਬੜਾ ਕਸ਼ਟ ਹੈ ਤੇ ਨਾਲ ਉਹ ਇਹ ਅਫਸੋਸ ਦੇ ਸ਼ਬਦ ਕਹਿ ਕੇ ਤੇ ਉਹਨਾਂ ਦੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ।
ਮਹਾਰਾਜ ਕੋ ਸਰੀਰ ਹੇਰ ਜਲ ਤੋ।
ਲੋਕ ਕਵੀ ਜੀ ਕਹਿੰਦੇ ਨੇ ਜਦੋਂ ਮਹਾਰਾਜਾ ਦੇ ਸਰੀਰ ਨੂੰ ਅਗਨ ਭੇਟ ਕੀਤਾ ਜਾ ਰਿਹਾ ਸੀ, ਉਹਨਾਂ ਦੇ ਅੱਗ ਵਿੱਚ ਸੜਦੇ ਸਰੀਰ ਨੂੰ ਦੇਖ ਕੇ
ਅਮੀਰ ਪੀਰ ਤੈ ਫਕੀਰ ਧੀਰ ਕਹੇ ਤਜ ਤਾਬ ਕੋ।
ਜਿੰਨੇ ਵੀ ਅਮੀਰ ਜਿਹੜੇ ਇਸ ਦੇ ਬੜੇ ਅਮੀਰ ਅਹਿਲਕਾਰ ਸਨ ਤੇ ਜਿਹੜੇ ਪੀਰ ਵੀ ਸਨ, ਭਾਵ ਜਿਹੜੇ ਧਾਰਮਿਕ ਆਗੂ ਵੀ ਸਨ ਤੇ ਬੜੇ ਬੜੇ ਫਕੀਰ ਜਿਹੜੇ ਮਹਾਰਾਜੇ ਦੇ ਪੁੰਨ ਦਾਨ ਤੋਂ, ਧਰਮ ਦੀ ਕਿਰਿਆ ਤੋਂ ਸਾਰੇ ਪ੍ਰਭਾਵਿਤ ਸਨ, ਉਹਨਾਂ ਨੇ ਵੀ ਧੀਰਜ ਛੱਡ ਕੇ ਤੇ ਨਾਲ ਆਪਣਾ ਹੌਸਲਾ ਛੱਡ ਕੇ ਉਹਨਾਂ ਨੇ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ।
ਵੀਰਨ ਕੀ ਵੀਰਤਾ ਅਮੀਰਤਾ ਅਮੀਰਨ।
ਲੋਕ ਕੀ ਕਹਿੰਦੇ ਨੇ? ਕਹਿੰਦੇ ਵੀ ਜਿਹੜੀ ਸੂਰ ਵੀਰਾਂ ਦੀ ਸੂਰ ਵੀਰਤਾ, ਤੇ ਜਿਹੜੇ ਅਮੀਰ ਬੰਦੇ ਨੇ ਜਿਹੜੀ ਉਹਨਾਂ ਦੀ ਅਮੀਰੀ ਹੈ।
ਫਕੀਰਨ ਗੁਨੀਨ ਮਾਨ ਪੀਰਨ ਪ੍ਰਭਾਵਕ,
ਜਿਹੜੇ ਬੜੇ ਬੜੇ ਫਕੀਰ ਸਾਧੂ ਨੇ ਗੁਣੀ ਪੁਰਸ਼ ਨੇ ਉਹਨਾਂ ਦਾ ਮਾਣ ਉਹਨਾਂ ਦਾ ਸਤਿਕਾਰ, ਤੇ ਜਿਹੜੇ ਬੜੇ ਬੜੇ ਪੀਰ ਹੋਏ ਨੇ ਉਹਨਾਂ ਦਾ ਪ੍ਰਭਾਵ ਸਾਰਾ ਖਤਮ ਹੋ ਗਿਆ।
ਹਿੰਦਨ ਕੀ ਹਿੰਦ ਜਰੀ ਸਿੰਘਨ ਕੀ ਜਿੰਦ ਜਰੀ।
ਇਉਂ ਮਹਾਰਾਜੇ ਦੇ ਜਾਣ ਤੋਂ ਬਾਅਦ ਕੀਰਨੇ ਪਾਉਂਦੇ ਨੇ, ਕਹਿੰਦੇ ਹਿੰਦ ਵਾਸੀਆਂ ਦੀ ਤੇ ਮਾਨੋ ਉਹਨਾਂ ਦੀ ਹਿੰਦ ਜਰੀ, ਉਹਨਾਂ ਦੀ ਜਿਹੜੀ ਆਕੜ ਸੀ ਸਵੈ ਮਾਨ ਸੀ ਉਹ ਸੜ ਕੇ ਸਵਾਹ ਹੋ ਗਿਆ, ਤੇ ਜਿਹੜੇ ਗੁਰੂ ਦੇ ਸਿੰਘ ਸਨ ਤੇ ਉਹਨਾਂ ਦੀ ਮਾਨੋ ਇਹ ਜਾਨ ਹੀ ਸੀ ਮਹਾਰਾਜਾ, ਉਹਨਾਂ ਦੀ ਜਿੰਦੀ ਸੜ ਗਈ।
ਗਿਆਨ ਹਰੀ ਕਵੀਨ ਕੋ ਜਰਿਓ ਮਹਿਤਾਵਕ।
ਕਵੀ ਗਿਆਨ ਸਿੰਘ ਜੀ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਚਲਾਣਾ ਕੀ ਕਰ ਗਿਆ ਤੇ ਉਹ ਸਾਰਿਆਂ ਨੂੰ ਇਸ ਤਰ੍ਹਾਂ ਸਦਮੇ ਵਿੱਚ ਪਾ ਗਿਆ। ਕਵੀ ਗਿਆਨ ਸਿੰਘ ਕਹਿੰਦਾ ਮਾਨੋ ਕਵੀਆਂ ਦਾ ਇਹ ਮਹਿਤਾਬ ਤੋਂ ਭਾਵ ਹੈ ਇਹ ਚੰਦਰਮਾ ਹੀ ਸੜ ਗਿਆ, ਕਿਉਂਕਿ ਕਵੀ ਲੋਕ ਚੰਦਰਮਾ ਦੀ ਬੜੀ ਤਾਰੀਫ ਕਰਦੇ ਹਨ, ਤੇ ਜਿਵੇਂ ਕਵੀਆਂ ਦਾ ਮਾਨੋ ਇਹ ਚੰਦ ਹੀ ਇਹ ਖਤਮ ਹੋ ਗਿਆ, ਅਲੋਪ ਹੋ ਗਿਆ।
ਭੂਪਨ ਆਬਾਦੀ ਜਰੀ ਲੋਪੁਰ ਕੀ ਗਾਦੀ ਜਰੀ।
ਲੋਕ ਇਸ ਤਰ੍ਹਾਂ ਕਹਿੰਦੇ ਨੇ ਜਿਹੜੇ ਸਿੱਖ ਰਾਜੇ ਸਨ ਉਹਨਾਂ ਦੀ ਆਬਾਦੀ ਜੜ ਗਈ, ਉਹਨਾਂ ਦੀ ਵਸੋਂ ਤਬਾਹ ਹੋ ਗਈ, ਤੇ ਜਿਹੜਾ ਲਾਹੌਰ ਦੀ ਰਾਜਧਾਨੀ ਸੀ ਇਹ ਮਾਨੋ ਲਾਹੌਰ ਦੀ ਜਿਹੜੀ ਗੱਦੀ ਹੈ ਉਹ ਸੜ ਕੇ ਸਵਾਹ ਹੋ ਗਈ।
ਚਰ ਗਇਓ ਸੁਹਾਗ ਭਾਗ ਸਗਰੀ ਪੰਜਾਬ ਕੋ।
ਸਾਰੇ ਪੰਜਾਬ ਦੀ ਜਨਤਾ ਦਾ ਮਾਨੋ ਸੁਹਾਗ ਹੀ ਸੜ ਗਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਮ ਜਨਤਾ ਦੇ ਨਾਲ ਬੜਾ ਸਨੇਹ ਰੱਖਦੇ ਸਨ, ਹਰ ਗਰੀਬ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਸਨ। ਕੱਲ ਤੁਸਾਂ ਪ੍ਰਸੰਗ ਸੁਣਿਆ ਸੀ ਕਿਵੇਂ ਕਿਵੇਂ ਉਹ ਲੋਕਾਂ ਦੇ ਨਾਲ ਪੇਸ਼ ਆਏ ਸਨ, ਤੇ ਮਾਨੋ ਇਹ ਪੰਜਾਬ ਦੀ ਜਨਤਾ ਦਾ ਸੁਹਾਗ ਹੀ ਉਹਨਾਂ ਦਾ ਖਸਮ ਹੀ ਉਹਨਾਂ ਦਾ ਮਾਲਕ ਹੀ ਸੜ ਗਿਆ ਹੈ।
ਗਹਿਰੀ ਗਿਲਾਨੀ ਰਾਜਧਾਨੀ ਮੈਂ ਮਹਾਨੀ ਸ਼ਈ।
ਲੋਕ ਕਵੀ ਜੀ ਕਹਿੰਦੇ ਨੇ ਇਹ ਜਿਹੜੀ ਮਹਾਰਾਜੇ ਦੀ ਰਾਜਧਾਨੀ ਲਾਹੌਰ ਸ਼ਹਿਰ ਹੈ ਇਹਦੇ ਵਿੱਚ ਬੜੀ ਪਾਰੀ ਗਲਾਨੀ, ਬਹੁਤ ਡੂੰਘੀ ਗਲਾਨੀ ਛਾ ਗਈ ਹੈ, ਭਾਵ ਹਰ ਆਦਮੀ ਬੜੇ ਸਦਮੇ ਵਿੱਚ ਹੈ ਤੇ ਬੜੇ ਗਮ ਦੇ ਵਿੱਚ ਡੁੱਬਿਆ ਹੋਇਆ।
ਕਾਹੂ ਕੀ ਨਾ ਬਾਨੀ ਕਉ ਸੁਣੈ ਕਾਨ ਵਾਸ ਮੈਂ।
ਜੇ ਕੋਈ ਕਿਸੇ ਨੂੰ ਕੋਈ ਗੱਲ ਆਖਦਾ ਹੈ, ਕਿਸੇ ਦੀ ਕਹੀ ਹੋਈ ਗੱਲ ਨੂੰ ਕੋਈ ਸੁਣਦਾ ਨਹੀਂ ਹੈ ਤੇ ਨਾ ਹੀ ਉਹਨੂੰ ਆਪਣੇ ਕੰਨਾਂ ਦੇ ਵਿੱਚ ਵਸਾਉਂਦਾ ਹੈ, ਭਾਵ ਉਹਨੂੰ ਸੁਣ ਕੇ ਆਪਣੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਦਾ।
ਭੂਤ ਪ੍ਰਲਾਪ ਕਰੇ ਵਿਪਰ ਬਿਲਾਪ ਧਰੇ।
ਲੋ ਜਿਹੜੇ ਮਹਾਰਾਜੇ ਦੇ ਸੱਤ ਪੁੱਤਰ ਨੇ ਤੇ ਉਹ ਵੀ ਪ੍ਰਲਾਪ ਕਰੇ, ਉਹ ਵੀ ਰੋ ਰਹੇ ਨੇ, ਤੇ ਜਿਹੜੇ ਉਹਦੇ ਨਾਲ ਨਾਲ ਜਿਹੜੇ ਵਿਪਰ ਨੇ ਬ੍ਰਾਹਮਣ ਲੋਕ, ਕਿਉਂਕਿ ਮਹਾਰਾਜੇ ਦੀ ਕੈਬਨਿਟ ਦੇ ਵਿੱਚ ਕਈ ਬ੍ਰਾਹਮਣ ਵੀ ਵਜ਼ੀਰ ਸਨ, ਇਹ ਪੁੱਤਰ ਵੀ ਸਾਰੇ ਰੋ ਰਹੇ ਨੇ ਤੇ ਜਿਹੜੇ ਬ੍ਰਾਹਮਣ ਸਨ ਉਹ ਵੀ ਵਿਰਲਾਪ ਕਰ ਰਹੇ ਹਨ।
ਮੰਤਰੀ ਮੁਰਝਾਏ ਪਰੇ ਸੋਕ ਸਿੰਧ ਤਰਾਸ ਮੈਂ।
ਜਿਹੜੇ ਮਹਾਰਾਜ ਦੇ ਮੰਤਰੀ ਵਜ਼ੀਰ ਸਨ ਤੇ ਉਹ ਵੀ ਸ਼ੋਕ ਦੇ ਸਮੁੰਦਰ ਦੇ ਵਿੱਚ ਡਰ ਦੇ ਨਾਲ ਮਾਨੋ ਡੁੱਬ ਗਏ ਨੇ ਤੇ ਮੁਰਝਾ ਗਏ ਹਨ ਉਹਨਾਂ ਦੇ ਚਿਹਰੇ।
ਰਾਣੀ ਰਨਵਾਸ ਮੈਂ ਅਵਾਸ ਤੈ ਉਦਾਸ।
ਜਿਹੜੀਆਂ ਮਹਾਰਾਜੇ ਦੀਆਂ ਰਾਣੀਆਂ ਨੇ ਉਹ ਮਹਿਲਾਂ ਦੇ ਵਿੱਚ ਉਹ ਵੀ ਬੜੀਆਂ ਉਦਾਸ ਹੋ ਕੇ ਰੋ ਰਹੀਆਂ ਨੇ, ਉਹਨਾਂ ਦੇ ਮਨ ਨੂੰ ਆਪਣੇ ਪਤੀ ਦੇ ਵਿਛੋੜੇ ਦਾ ਦੁੱਖ ਸਤਾ ਰਿਹਾ ਹੈ।
ਰੋਏ ਲੇਵਤ ਸਤਰਾਸ ਸਵਾਸ ਬਾਂਧੀ ਮੋਹ ਫਾਸ ਮੈਂ।
ਕਵੀ ਜੀ ਲਿਖਦੇ ਨੇ ਰੋ ਰੋ ਕੇ ਤੇ ਬੜੇ ਡਰ ਦੇ ਨਾਲ ਤੇ ਬੜੇ ਲੰਬੇ ਲੰਬੇ ਸਾਹ ਹੌਂਕੇ ਲੈਂਦੀਆਂ ਨੇ, ਕਿਉਂ ਬਾਂਧੀ ਮੋਹ ਫਾਸ ਮੈਂ, ਉਹ ਮਹਾਰਾਜੇ ਦੇ ਮੋਹ ਦੀ ਫਾਹੀ ਵਿੱਚ ਬੱਝੀਆਂ ਹੋਈਆਂ ਨੇ। ਹੁਣ ਜਦੋਂ ਮਹਾਰਾਜਾ ਚਲਾਣਾ ਕਰ ਗਿਆ ਤੇ ਸਾਰੀਆਂ ਰਾਣੀਆਂ ਮਹਿਲਾਂ ਦੇ ਵਿੱਚ ਰੋ ਰਹੀਆਂ ਹਨ।
ਲੈ ਗਇਓ ਸੁਖ ਦੇ ਗਇਓ ਦੁੱਖ ਗਿਆਨ ਹਰੀ ਮਹਾਰਾਜ।
ਲੋਕ ਕਵੀ ਗਿਆਨ ਸਿੰਘ ਜੀ ਆਖਦੇ ਨੇ, ਲੋਕ ਇਹ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਸਾਡਾ ਤੇ ਸਾਰੇ ਸੁਖ ਲੁੱਟ ਕੇ ਨਾਲ ਲੈ ਗਿਆ ਤੇ ਸਾਨੂੰ ਦੁੱਖ ਦੇ ਕੇ ਚਲਿਆ ਗਿਆ ਹੈ।
ਹਾਸ ਮੈਂ ਹੁਲਾਸ ਮੈਂ ਨਾ ਰਹਿਓ ਕੋ ਵਾਸ ਮੈਂ।
ਲੋਕ ਘਰ ਦੇ ਵਿੱਚ ਹਾਸਾ ਤੇ ਹੁਲਾਸ ਖੁਸ਼ੀ ਖੇੜਾ ਕੁਛ ਵੀ ਨਹੀਂ ਰਿਹਾ। ਸਾਰੇ ਘਰਾਂ ਦੇ ਵਿੱਚ ਤੇ ਖਾਸ ਕਰਕੇ ਰਾਜਧਾਨੀ ਵਿੱਚ ਪੂਰੇ ਪੰਜਾਬ ਦੇ ਵਿੱਚ ਮਾਤਮ ਛਾ ਗਿਆ ਹੈ।
ਦੋਹਰਾ ਜਾ ਦਿਨ ਤੇ ਰਣਜੀਤ ਸਿੰਘ ਸੁਰਪੁਰ ਕੀਨ ਨਿਵਾਸ।
ਲੋਕ ਕਵੀ ਜੀ ਕਹਿੰਦੇ ਨੇ ਜਿਸ ਦਿਨ ਤੋਂ ਮਹਾਰਾਜਾ ਰਣਜੀਤ ਸਿੰਘ ਕਾਲ ਚਲਾਣਾ ਕਰ ਗਏ ਤੇ ਉਹਨਾਂ ਨੇ ਜਾ ਕੇ ਸਵਰਗ ਦੇ ਵਿਗ਼ ਵਾਸਾ ਕੀਤਾ।
ਪਾਛੇ ਲਵਪੁਰ ਦਿਨ ਬ ਦਿਨ ਹੋਵਨ ਲੱਗਿਓ ਉਦਾਸ।
ਮਹਾਰਾਜੇ ਦੇ ਚਲਾਣੇ ਪਿੱਛੋਂ ਜਿਹੜਾ ਲਾਹੌਰ ਸੀ, ਭਾਵ ਲਾਹੌਰ ਦੀ ਸਾਰੀ ਜਨਤਾ ਜਾਂ ਉਸਦਾ ਰਾਜ ਤੇਜ ਦਿਨ ਬ ਦਿਨ ਬਹੁਤ ਉਦਾਸ ਹੋਣ ਲੱਗ ਪਿਆ। ਭਾਵ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਰੌਣਕਾਂ ਸਨ, ਤਪ ਤੇਜ ਸੀ, ਰੋਹ ਦਾਵ ਸੀ, ਪ੍ਰਭਾਵ ਸੀ, ਉਹ ਹੁਣ ਘਟਦਾ ਜਾ ਰਿਹਾ ਹੈ।
ਸਾਤਪੁਤ ਮਹਾਰਾਜ ਜੋ ਕਿ ਪਾਛੇ ਆਛੇ ਰਹੇ।
ਲੋਕ ਕਵੀ ਜੀ ਲਿਖਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰ ਸਨ, ਮਹਾਰਾਜੇ ਦੇ ਚਲਾਣੇ ਤੋਂ ਬਾਅਦ ਉਹ ਸੱਤ ਪੁੱਤਰ ਪਿੱਛੇ ਰਹਿ ਗਏ।
ਖੜਗ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ ਜਾਨੀਏ।
ਲੋਕ ਉਹਨਾਂ ਦੇ ਕੀ ਨਾਮ ਸਨ ਜਿਹੜੇ ਵੱਡੇ ਸਨ ਮਹਾਰਾਜੇ ਦੇ ਪੁੱਤਰ? ਉਹਨਾਂ ਦਾ ਨਾਮ ਖੜਗ ਸਿੰਘ ਸੀ, ਦੂਜੇ ਦਾ ਨਾਮ ਸ਼ੇਰ ਸਿੰਘ ਸੀ, ਤੀਜੇ ਦਾ ਨਾਮ ਤਾਰਾ ਸਿੰਘ। ਜਾਣ ਲਓ
ਈਸ਼ਰ ਹਰੀ, ਪਿਸ਼ੋਰਾ ਸਿੰਘ, ਕਸ਼ਮੀਰਾ ਸਿੰਘ।
ਚੌਥਾ ਈਸ਼ਰ ਸਿੰਘ ਤੇ ਪੰਜਵਾਂ ਪਿਸ਼ੋਰਾ ਸਿੰਘ ਤੇ ਛੇਵਾਂ ਕਸ਼ਮੀਰਾ ਸਿੰਘ, ਇਹ ਮਹਾਰਾਜੇ ਦੇ ਪੁੱਤਰ ਹਨ।
ਸਾਤਵਾਂ ਦਲੀਪ ਮਿਰਗੇਸ਼ ਵਿਸ਼ ਮਾਨੀਏ।
ਤੇ ਜਿਹੜਾ ਸੱਤਵਾਂ ਪੁੱਤਰ ਸਭ ਤੋਂ ਛੋਟਾ ਸੀ ਉਹ ਸੀ ਮਹਾਰਾਜਾ ਦਲੀਪ ਸਿੰਘ, ਇਹ ਬਹੁਤ ਛੋਟੀ ਉਮਰ ਦੇ ਵਿੱਚ ਸੀ। ਇਹ ਸੱਤ ਪੁੱਤਰ ਮਹਾਰਾਜੇ ਦੇ ਪਿੱਛੇ ਰਹਿ ਗਏ।
ਕੌਰ ਨੌ ਨਿਹਾਲ ਸਿੰਘ ਔ ਪ੍ਰਤਾਪ ਸਿੰਘ।
ਤੇ ਤਿੰਨ ਪੋਤਰੇ ਵੀ ਰਹਿ ਗਏ ਨੇ, ਇੱਕ ਕੌਰ ਨੌ ਨਿਹਾਲ ਸਿੰਘ, ਇਹ ਮਹਾਰਾਜਾ ਖੜਗ ਸਿੰਘ ਦਾ ਪੁੱਤਰ ਸੀ, ਤੇ ਨਾਲ ਪ੍ਰਤਾਪ ਸਿੰਘ।
ਸਹਿਦੇਵ ਸਿੰਘ ਤੀਨ ਪੋਤਰ ਪਛਾਨੀਏ।
ਤੀਜੇ ਸਨ ਸਹਿਦੇਵ ਸਿੰਘ, ਇਹ ਮਹਾਰਾਜੇ ਦੇ ਤਿੰਨ ਪੋਤਰੇ ਹੋਏ ਨੇ, ਸੱਤ ਪੁੱਤਰ ਤੇ ਤਿੰਨ ਪੋਤਰੇ ਛੱਡ ਕੇ ਮਹਾਰਾਜ ਇਸ ਤਰ੍ਹਾਂ ਅਕਾਲ ਚਲਾਣਾ ਕਰ ਗਿਆ।
ਰਾਜੇ ਤੈ ਵਜ਼ੀਰ ਥੇ ਅਮੀਰ ਵੀਰ ਧੀਰ ਪਰ।
ਲੋਕ ਕਵੀ ਜੀ ਕਹਿੰਦੇ ਨੇ ਜਿਹੜੇ ਰਾਜੇ ਤੇ ਵਜ਼ੀਰ ਤੇ ਹੋਰ ਬੜੇ ਬੜੇ ਅਮੀਰ ਵੀਰ ਸੂਰ ਵੀਰ ਤੇ ਬੜੇ ਧੀਰਜ ਵਾਲੇ ਸਨ।
ਐ ਪਰ ਨਾ ਕਉ ਰਾਖ ਸਕਿਓ ਰਾਜਧਾਨੀਏ।
ਪਰ ਕਵੀ ਜੀ ਕਹਿੰਦੇ ਨੇ ਮਹਾਰਾਜੇ ਤੋਂ ਬਾਅਦ ਭਾਵੇਂ ਉਹਦੇ ਸੱਤ ਪੁੱਤਰ ਵੀ ਸਨ, ਤਿੰਨ ਪੋਤਰੇ ਵੀ ਸਨ ਤੇ ਹੋਰ ਰਾਜੇ ਸਿੱਖ ਰਾਜੇ ਅਮੀਰ ਵਜ਼ੀਰ ਵੀ ਸਨ, ਪਰ ਉਹ ਲਾਹੌਰ ਜਿਹੜੀ ਪੰਜਾਬ ਦੀ ਰਾਜਧਾਨੀ ਸੀ ਉਹਨੂੰ ਕਾਇਮ ਨਾ ਰੱਖ ਸਕੇ, ਉਹਦੇ ਵਿੱਚ ਗਿਰਾਵਟ ਆ ਗਈ, ਉਹਦੇ ਵਿੱਚ ਪਤਨ ਸ਼ੁਰੂ ਹੋ ਗਿਆ।
ਸਭ ਹੀ ਕੀ ਸਤਾ ਅਲਵਤਾ ਮਤ ਸਰਕਤਾ।
ਕਵੀ ਜੀ ਲਿਖਦੇ ਨੇ ਵੀ ਜਿੰਨੇ ਵੀ ਹੋਰ ਰਾਜੇ ਅਮੀਰ ਵਜ਼ੀਰ ਸਨ ਮਹਾਰਾਜੇ ਦੇ ਚਲਾਣੇ ਤੋਂ ਬਾਅਦ, ਉਹਨਾਂ ਦੀ ਜਿਹੜੀ ਚੰਗੀ ਮਤ ਸੀ ਤੇ ਉਸ ਨੂੰ ਅਲਵਤਾ ਤੋਂ ਪਾਵੈ ਨਿਰਸੰਦੇਹ ਮਤਸਰ ਈਰਖਾ ਨੇ ਕੱਟ ਦਿੱਤਾ। ਇਹਦਾ ਮਤਲਬ ਸੀ ਜਿਹੜੇ ਰਾਜੇ ਤੋਂ ਬਾਅਦ ਜਿਹੜੇ ਰਾਜੇ ਦੇ ਵਜ਼ੀਰ ਸਨ ਤੇ ਹੋਰ ਸਿੱਖ ਰਾਜੇ ਸਨ ਉਹਨਾਂ ਦੇ ਵਿੱਚ ਫੁੱਟ ਪੈ ਗਈ।
ਮੱਤਾ ਕੀਨ ਮੱਤਾ ਮੰਦ ਪੰਧ ਲੀਨ ਖੋਟ ਹੈ।
ਤੇ ਉਹਨਾਂ ਦੀ ਸਾਰੀ ਜਿਹੜੀ ਸੱਤਾ ਸ਼ਕਤੀ ਸੀ ਉਹ ਖਤਮ ਹੋ ਗਈ ਤੇ ਉਹਨਾਂ ਦੀ ਮਤ ਵੀ ਮਾਰੀ ਗਈ ਤੇ ਉਹਨਾਂ ਨੇ ਖੋਟਾ ਰਸਤਾ ਅਖਤਿਆਰ ਕਰ ਲਿਆ, ਉਹ ਅੱਗੇ ਬਿਆਨ ਕਰਨਗੇ।
ਮਹਾਰਾਜ ਪਾਸ ਪਾਂਚ ਸਾਤ ਆਦਮੀ ਥੇ ਖਾਸ।
ਜੋ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਪੰਜ ਸੱਤ ਖਾਸ ਆਦਮੀ ਸਨ ਜਿਹੜੇ ਅੰਦਰੋਂ ਇਹਦੇ ਨਾਲ ਹਮਦਰਦੀ ਰੱਖਦੇ ਸਨ, ਔਰ ਉਹ ਬਾਕੀ ਜਿਹੜੇ ਸਨ ਰਾਜੇ ਵੀ ਤੇ ਅਮੀਰ ਵਜ਼ੀਰ ਉਹ ਇੱਕ ਤਰ੍ਹਾਂ ਦੇ ਨਾਲ ਉਹ ਧੋਖਾ ਹੀ ਕਰ ਰਹੇ ਸਨ ਮਹਾਰਾਜੇ ਦੇ ਸਮੇਂ ਤੋਂ ਹੀ।
ਰਾਣੀ ਸਦਾ ਕਾਰ ਤੈ ਮੁਹਕਮ ਚੰਦ ਮੋਟ ਹੈ।
ਲੋ ਇਹਨਾਂ ਵਿੱਚੋਂ ਜਿਹੜੇ ਪੰਜ ਸੱਤ ਆਦਮੀ ਸਨ ਉਹਨਾਂ ਦੇ ਵਿੱਚੋਂ ਕੁਝ ਕੁ ਦਾ ਨਾਮ ਕਵੀ ਜੀ ਲਿਖਦੇ ਨੇ। ਇੱਕ ਤੇ ਰਾਣੀ ਸਦਾ ਕੌਰ ਜਿਹੜੀ ਮਹਾਰਾਜਾ ਰਣਜੀਤ ਕੌਰ ਦੀ ਸੱਸ ਸੀ ਤੇ ਨਾਲ ਮੋਹਕਮ ਚੰਦ, ਇਹ ਬੜਾ ਅੱਛਾ ਮਹਾਰਾਜੇ ਦਾ ਹਮਦਰਦ, ਇਹ ਜਿਹੜਾ ਮੋਹਕਮ ਚੰਦ ਇਹ ਵੀ ਵਜ਼ੀਰ ਸੀ।
ਹਰੀ ਸਿੰਘ ਦੀਨਾ ਨਾਥ ਬਖਸ਼ੀ ਭਗਤ ਰਾਮ।
ਇੱਕ ਸੀ ਹਰੀ ਸਿੰਘ, ਇੱਕ ਦੀਨਾ ਨਾਥ ਤੇ ਇਹ ਇੱਕ ਬਖਸ਼ੀ ਭਗਤ ਰਾਮ, ਇਹ ਨਾਮ ਦੇ ਮਹਾਰਾਜੇ ਦੇ ਖਾਸ ਆਦਮੀ ਸਨ ਜਿਹੜੇ ਮਹਾਰਾਜੇ ਦੇ ਰਾਜ ਨੂੰ ਅੱਗੇ ਵਧਾਉਣ ਦੇ ਵਿੱਚ, ਉਹਨੂੰ ਕਾਮਯਾਬ ਕਰਨ ਦੇ ਵਿੱਚ ਹਮੇਸ਼ਾ ਤਿਆਰ ਬਰਤਿਆਰ ਰਹਿੰਦੇ ਸਨ।
ਮਾਨ ਸਰਦਾਰ ਤੈ ਅਟਾਰੀ ਵਾਲੇ ਗੋਟ ਹੈ।
ਫਿਰ ਮਾਨਾ ਵਾਲੇ ਸਰਦਾਰ, ਉਹ ਵੀ ਮਹਾਰਾਜੇ ਦੇ ਅੰਦਰੋਂ ਨਾਲ ਹਮਦਰਦੀ ਰੱਖਦੇ ਸਨ ਤੇ ਅਟਾਰੀ ਵਾਲੇ ਭਾਈ ਸ਼ਾਮ ਸਿੰਘ ਅਟਾਰੀ ਵਾਲਾ, ਉਹਦਾ ਖਾਨਦਾਨ ਵੀ ਮਹਾਰਾਜੇ ਦੇ ਨਾਲ ਦਿਲੋਂ ਹਮਦਰਦੀ ਪਿਆਰ ਰੱਖਦਾ ਸੀ।
ਔਰ ਪੇਟ ਪਾਲਕ ਥੇ ਈਰਖਾ ਕੇ ਬਾਲਕ।
ਕਵੀ ਗਿਆਨ ਸਿੰਘ ਕਹਿੰਦਾ ਹੋਰ ਜਿੰਨੇ ਅਮੀਰ ਵਜ਼ੀਰ ਸਨ ਨਾ ਡੋਗਰੇ, ਉਹ ਤਾਂ ਸਾਰੇ ਪੇਟ ਪਾਲਕ ਸਨ ਤੇ ਈਰਖਾ ਦੇ ਬਾਲਕ ਬੱਚੇ ਸਨ, ਭਾਵ ਈਰਖਾ ਦੇ ਨਾਲ ਦੁਆਸ਼ ਦੇ ਨਾਲ ਦੁਸ਼ਮਣੀ ਦੇ ਭਾਵ ਦੇ ਨਾਲ ਭਰੇ ਹੋਏ ਸਨ।
ਸਭੇ ਹੀ ਮਰੇ ਖਹ ਖਹਿ ਬਿੱਲੋ ਜਿਮ ਝੋਟ ਹੈ।
ਕਵੀ ਜੀ ਉਦਾਹਰਣ ਦਿੰਦੇ ਨੇ ਜਿਵੇਂ ਕਹਿੰਦੇ ਬਿੱਲੇ ਤੇ ਝੋਟੇ ਆਪਣੇ ਵਿੱਚ ਆਪਸ ਵਿੱਚ ਲੜ ਲੜ ਕੇ ਮਰ ਜਾਂਦੇ ਨੇ, ਇਸੇ ਤਰ੍ਹਾਂ ਜਿਹੜੇ ਹੋਰ ਰਾਜੇ ਤੇ ਵਜ਼ੀਰ ਅਹਿਲਕਾਰ ਸਨ ਆਪਸ ਵਿੱਚ ਹੀ ਉਹਨਾਂ ਦੀ ਲੜਾਈ ਸ਼ੁਰੂ ਹੋ ਗਈ, ਫੁੱਟ ਦਾ ਸ਼ਿਕਾਰ ਹੋ ਗਏ, ਇੱਕ ਦੂਜੇ ਨੂੰ ਮਾਰਨ ਲੱਗ ਪਏ।
ਸ਼੍ਰੀ ਰਣਜੀਤ ਸਿੰਘ ਪਾਛੇ ਆਛੇ ਤਾਂ ਕੋ ਸੁੱਤ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਿਹੜਾ ਮਹਾਰਾਜੇ ਦਾ ਵੱਡਾ ਪੁੱਤਰ ਸੀ, ਹੈ ਤੇ ਬੜਾ ਲਾਇਕ ਸੀ ਤੇ ਬੜਾ ਅੱਛਾ ਧਰਮੀ ਬੰਦਾ ਸੀ।
ਖੜਗ ਮਰਗੇਸ਼ ਵੱਡ ਹੁਤੋ ਸੰਤ ਰੂਪ ਹੈ।
ਉਹਦਾ ਨਾਂ ਸੀ ਮਹਾਰਾਜਾ ਖੜਗ ਸਿੰਘ, ਉਹ ਤੇ ਸੰਤ ਸਰੂਪ ਸੀ, ਭਾਵ ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ, ਬਾਣੀ ਪੜ੍ਹਨ ਵਾਲਾ, ਪੰਥ ਦਾ ਸੇਵਾਦਾਰ ਸੀ।
ਭਇਓ ਸੋ ਨਰੇਸ਼ ਨਾਮ ਵਿਸ਼ੇਸ਼ ਰਾਜਨੀਤ ਗਿਆਨੀ।
ਇਹ ਹੁਣ ਰਾਜਾ ਤੇ ਬਣ ਗਿਆ ਮਹਾਰਾਜੇ ਤੋਂ ਬਾਅਦ, ਮਹਾਰਾਜਾ ਦਾ ਪੁੱਤਰ ਖੜਗ ਸਿੰਘ ਲਾਹੌਰ ਦਾ ਪੰਜਾਬ ਦਾ ਰਾਜਾ ਤੇ ਬਣ ਗਿਆ, ਪਰ ਇਹ ਬਹੁਤਾ ਰਾਜਨੀਤੀ ਦਾ ਗਿਆਨੀ ਨਹੀਂ ਸੀ, ਭਾਵੇਂ ਨੂੰ ਰਾਜਨੀਤੀ ਦੀ ਓਨੀ ਸਮਝ ਨਹੀਂ ਸੀ, ਸੰਤ ਰੂਪ ਸੀ, ਧਰਮੀ ਬੰਦਾ ਤੇ ਇਮਾਨਦਾਰ ਸੀ।
ਕਾਰਦਾਰ ਥਯੋ ਚੇਤ ਸਿੰਘ ਤੇ ਖੂਪ ਹੈ।
ਤੇ ਜਿਹੜਾ ਇਹ ਮਹਾਰਾਜੇ ਦਾ ਖਾਸ ਕਾਰਦਾਰ ਜਿਵੇਂ ਕੋਈ ਅਹਿਲਕਾਰ ਪ੍ਰਧਾਨ ਮੰਤਰੀ ਹੁੰਦਾ ਤੇ ਉਹ ਚੇਤ ਸਿੰਘ ਬਣ ਗਿਆ, ਤੇ ਚੇਤ ਸਿੰਘ ਜਿਹੜਾ ਇਹ ਡੋਗਰਿਆਂ ਦੀ ਨੀਤੀ ਤੇ ਚੱਲਣ ਵਾਲਾ ਇੱਕ ਸ਼ਖਸ ਸੀ। ਇਹ ਮਹਾਰਾਜਾ ਖੜਗ ਸਿੰਘ ਜਦੋਂ ਰਾਜਾ ਬਣਿਆ, ਮਹਾਰਾਜਾ ਬਣਿਆ ਤੇ ਇਹਦਾ ਜਿਹੜਾ ਮੁੱਖ ਵਜ਼ੀਰ ਸੀ ਤੇ ਮੁੱਖ ਕੰਮ ਕਰਨ ਵਾਲਾ ਉਹ ਚੇਤ ਸਿੰਘ ਬਣ ਗਿਆ।
ਐ ਪਰ ਨਾ ਡੋਗਰਿਓ ਕੋ ਭਾਇਓ ਮਰਵਾਇਓ ਸੋ।
ਪਰ ਕਵੀ ਜੀ ਕਹਿੰਦੇ ਨੇ ਜਦੋਂ ਮਹਾਰਾਜਾ ਖੜਗ ਸਿੰਘ ਵੀ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਗੱਦੀ ਤੇ ਬੈਠਾ, ਡੋਗਰਿਆਂ ਨੂੰ ਜਿਹੜੇ ਪਹਿਲਾਂ ਵਜ਼ੀਰ ਬਣ ਚੁੱਕੇ ਸਨ ਉਹਨਾਂ ਨੂੰ ਇਹ ਗੱਲ ਪਾਈ ਨਾ ਤੇ ਉਹਨਾਂ ਨੇ ਧੋਖੇ ਦੇ ਨਾਲ ਮਹਾਰਾਜਾ ਖੜਗ ਸਿੰਘ ਨੂੰ ਮਰਵਾ ਦਿੱਤਾ।
ਕੌਰ ਜੀ ਸੰਭਾਰਿਓ ਰਾਜ ਕਾਜ ਸਮ ਭੂਪ ਹੈ।
ਫਿਰ ਇਹਨਾਂ ਨੇ ਜਿਹੜਾ ਇਹ ਖੜਗ ਸਿੰਘ ਦਾ ਪੁੱਤਰ ਸੀ ਕੰਵਰ ਨੌ ਨਿਹਾਲ ਸਿੰਘ, ਉਹ ਹਾਲੇ ਉਮਰ ਦੇ ਵਿੱਚ ਛੋਟਾ ਸੀ, ਉਹਨੂੰ ਇੰਨੀ ਸਮਝ ਨਹੀਂ ਸੀ ਤੇ ਉਹਨੂੰ ਫਰਜ਼ੀ ਤੌਰ ਤੇ ਉਹਨੂੰ ਰਾਜ ਗੱਦੀ ਤੇ ਬਣਾ ਦਿੱਤਾ ਤੇ ਉਹਨੂੰ ਰਾਜਾ ਬਣਾ ਦਿੱਤਾ।
ਤਾਂ ਪਰ ਖੜਗ ਸਿੰਘ ਕੋਪ ਕੈ ਸਰਾਪ ਦੇਨਾ।
ਲੋ ਜਦੋਂ ਮਹਾਰਾਜਾ ਖੜਗ ਸਿੰਘ ਨੂੰ ਮਾਰ ਕੇ ਉਹਦੇ ਪੁੱਤਰ ਨੂੰ ਇਹਨਾਂ ਨੇ ਰਾਜ ਗੱਦੀ ਤੇ ਬਿਠਾਇਆ ਤੇ ਉਸ ਵੇਲੇ ਮਹਾਰਾਜਾ ਖੜਗ ਸਿੰਘ ਨੇ ਆਪਣੇ ਪੁੱਤਰ ਨੂੰ ਨੌ ਨਿਹਾਲ ਨੂੰ ਸਰਾਪ ਵੀ ਦੇ ਦਿੱਤਾ ਸੀ।
ਕੌਰ ਚੌੜ ਥਯੋ ਪਯੋ ਚਹਿ ਕਾਲ ਕੂਪ ਹੈ।
ਕਿਉਂਕਿ ਉਹ ਡੋਗਰਿਆਂ ਦੇ ਹੱਥ ਚੜ ਗਿਆ ਸੀ, ਡੋਗਰਿਆਂ ਨੇ ਇਹਨੂੰ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਨੂੰ ਵਰਗ ਲਾ ਕੇ, ਕਿਉਂਕਿ ਹਾਲੇ ਉਹ ਛੋਟੀ ਉਮਰ ਦਾ ਸੀ, ਕੱਚੀ ਉਮਰ ਦਾ ਸੀ, ਇੰਨੀ ਸਮਝ ਨਹੀਂ ਸੀ, ਤੇ ਕਹਿੰਦੇ ਤੈਨੂੰ ਅਸੀਂ ਮਹਾਰਾਜਾ ਬਣਾਵਾਂਗੇ, ਤੂੰ ਸਾਡੇ ਨਾਲ ਰਲ, ਤੇ ਇਹਦੇ ਪਿਤਾ ਨੂੰ ਮਰਵਾ ਦਿੱਤਾ। ਤੇ ਫਿਰ ਇਸ ਦੇ ਪਿਤਾ ਨੇ ਜਾਣ ਲੱਗਿਆਂ ਸਰਾਫ ਦੇ ਦਿੱਤਾ, ਕਹਿਣ ਲੱਗਾ ਤੂੰ ਵੀ ਰਾਜ ਨਹੀਂ ਭੋਗ ਸਕੇਗਾ, ਤੂੰ ਮੇਰੇ ਨਾਲ ਧੋਖਾ ਕੀਤਾ, ਦੁਸ਼ਮਣ ਦੇ ਨਾਲ ਰਲ ਗਿਆ, ਡੋਗਰਿਆਂ ਦੇ ਨਾਲ ਰਲ ਗਏ, ਇਹਨਾਂ ਦੇ ਹੱਥ ਚੜ ਗਿਆ, ਤੂੰ ਵੀ ਹੁਣ ਮੌਤ ਦੇ ਖੂਹ ਵਿੱਚ ਜਾ ਕੇ ਡਿੱਗੇਗਾ।
ਮਾਲਕ ਰਹਾਇਓ ਨਾਮ ਮਾਤਰ ਸਾਲਕ ਦੋਏ।
ਲੋਕ ਕਹਿੰਦੇ ਇਹ ਜਿਹੜਾ ਕੰਵਰ ਨੌ ਨਿਹਾਲ ਸੀ, ਇਹ 2 ਸਾਲ ਨਾ ਮਾਤਰੀ, ਇਹ ਮਹਾਰਾਜਾ ਬਣ ਕੇ ਇਸ ਤਰ੍ਹਾਂ ਲਾਹੌਰ ਦੇ ਵਿੱਚ ਰਿਹਾ ਹੈ।
ਐ ਪਰ ਬਾਲਕ ਤਾਂ ਕਿ ਰਾਜ ਹੱਥ ਮੈਂ ਲਇਓ।
ਪਰ ਇਹ ਰਾਜਾ ਸੀ ਬੱਚਾ ਨੌ ਨਿਹਾਲ, ਤੇ ਜਿਹੜਾ ਇਹ ਰਾਜ ਭਾਗ ਸੀ ਉਹ ਸਾਰਾ ਇਹਨਾਂ ਡੋਗਰਿਆਂ ਦੇ ਹੱਥ ਵਿੱਚ ਆ ਚੁੱਕਿਆ ਸੀ।
ਜਾਂ ਦਿਨ ਖੜਕ ਸਿੰਘ ਸੁਰ ਪਰ ਗਇਓ।
ਲੋਕ ਕਵੀ ਜੀ ਕਹਿੰਦੇ ਨੇ ਡੋਗਰਿਆਂ ਨੇ ਨੀਤੀ ਬਣਾਈ, ਕਹਿੰਦੇ ਵੀ ਜਦੋਂ ਇਹਨਾਂ ਨੇ ਧੋਖੇ ਦੇ ਨਾਲ ਮਹਾਰਾਜਾ ਖੜਕ ਸਿੰਘ ਨੂੰ ਮਾਰਿਆ, ਤੇ ਉਹਦਾ ਸੰਸਕਾਰ ਕਰਕੇ ਜਦੋਂ ਵਾਪਸ ਮੁੜ ਕੇ ਆ ਰਹੇ ਸਨ,
ਦਿਨ ਤਾਹੀ ਸੱਜੇ ਹੇਠ ਆਏ ਕੌਰ ਚੌਰ ਕੇ ਕਹਿ ਗਇਓ।
ਉਸ ਦਿਨ ਕੀ ਹੋਇਆ ਵੀ ਜਿਹੜੇ ਡੋਗਰੇ ਸਨ ਉਹਨਾਂ ਨੇ ਸੋਚਿਆ ਵੀ ਹੁਣ ਮਹਾਰਾਜਾ ਖੜਕ ਸਿੰਘ ਤੇ ਚਲਿਆ ਗਿਆ, ਹੁਣ ਉਹਦੇ ਪੁੱਤਰ ਨੂੰ ਵੀ ਖਤਮ ਕਰ ਦਈਏ। ਇਹ ਡੋਗਰਿਆਂ ਨੇ ਇਸ ਤਰ੍ਹਾਂ ਇਹ ਸਾਡੇ ਸਿੱਖ ਰਾਜ ਨੂੰ ਬਰਬਾਦ ਕੀਤਾ ਹੈ। ਉਹਦੇ ਬਾਰੇ ਕਵੀ ਜੀ ਲਿਖ ਰਹੇ ਨੇ, ਜਦੋਂ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰਵਾ ਕੇ ਇਹ ਕੰਵਰ ਨੌ ਨਿਹਾਲ ਸਿੰਘ ਵਾਪਸ ਮੁੜ ਕੇ ਆ ਰਿਹਾ ਸੀ, ਤੇ ਜਿੱਥੇ ਉਹ ਸ਼ਾਹੀ ਕਿਲ੍ਹਾ ਹੈ ਉਹਦੇ ਉੱਤੇ ਇਹਨਾਂ ਨੇ ਜਾਣ ਬੁੱਝ ਕੇ ਕੁਛ ਆਦਮੀ ਉੱਤੇ ਬਿਠਾ ਦਿੱਤੇ, ਤੇ ਉਹਨਾਂ ਨੂੰ ਇਹ ਗੱਲ ਸਮਝਾਈ ਗਈ, ਇੱਕ ਸਾਜਿਸ਼ ਰਚੀ ਗਈ ਵੀ ਜਦੋਂ ਮਹਾਰਾਜਾ ਇੱਥੋਂ ਦੀ ਲੰਘਣ ਲੱਗੇ ਉੱਤੋਂ ਤੁਸੀਂ ਉਹ ਛੱਜਾ ਸੁੱਟ ਦੇਣਾ, ਜਿਹੜੇ ਸਾਹਮਣੇ ਕੋਈ ਉਹ ਆਪਣਾ ਵਾਧਰਾ ਕੀਤਾ ਹੁੰਦਾ, ਤੇ ਉਹ ਜਿਹੜੇ ਸਿਖਾਏ ਹੋਏ ਬੰਦੇ ਸਨ ਕਾਤਲ, ਉਹ ਜਦੋਂ ਉਹਨਾਂ ਨੇ ਦੇਖਿਆ ਵੀ ਮਹਾਰਾਜਾ ਨੌ ਨਿਹਾਲ ਪਿਤਾ ਦਾ ਸੰਸਕਾਰ ਕਰਕੇ ਵਾਪਸ ਆ ਰਿਹਾ, ਉਹਦੇ ਉੱਤੇ ਉੱਪਰੋਂ ਛੱਜਾ ਸੁੱਟ ਦਿੱਤਾ, ਉਹ ਭਾਰੀ ਵਜਨ ਦੇ ਵਿੱਚ ਆ ਕੇ ਉਹਦੇ ਉੱਤੇ ਡਿੱਗਿਆ, ਤੇ ਉਹ ਵੀ ਖਤਮ ਹੋ ਗਿਆ।
ਰਾਣੀ ਚੰਦ ਕੌਰ ਕਿਸ ਮਾਸ ਰਾਜ ਕੀਓ ਪਾਛੇ।
ਮਹਾਰਾਜਾ ਖੜਕ ਸਿੰਘ ਦੀ ਰਾਣੀ ਦਾ ਨਾਮ ਸੀ ਚੰਦ ਕੌਰ, ਫਿਰ ਕੁਛ ਮਹੀਨੇ ਰਾਣੀ ਚੰਦ ਕੌਰ ਨੇ ਲਾਹੌਰ ਦਾ ਰਾਜ ਕੀਤਾ, ਪੰਜਾਬ ਦਾ ਰਾਜ ਭਾਗ ਸੰਭਾਲਿਆ।
ਸ਼ੇਰ ਸਿੰਘ ਲੜ ਕਰ ਸ਼ੀਨ ਹੈ ਲਇਓ।
ਫਿਰ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਦੂਜੇ ਪੁੱਤਰ ਨੇ, ਜਿਸ ਦਾ ਨਾਮ ਸ਼ੇਰ ਸਿੰਘ ਕਵੀ ਜੀ ਨੇ ਲਿਖਿਆ ਹੈ, ਤੇ ਫਿਰ ਉਹਨੇ ਰਾਣੀ ਦੇ ਕੋਲੋਂ ਲੜ ਕੇ ਲਾਹੌਰ ਦਾ ਰਾਜ ਖੋਹ ਲਿਆ, ਇਹ ਆਪਸ ਵਿੱਚ ਹੀ ਮਹਾਰਾਜੇ ਦੇ ਪਰਿਵਾਰ ਦੇ ਵਿੱਚ ਫੁੱਟ ਪਾ ਦਿੱਤੀ ਡੋਗਰਿਆਂ ਨੇ, ਤੇ ਇੱਕ ਦੂਜੇ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ, ਰਾਜ ਭਾਗ ਤਬਾਹ ਕਰਵਾ ਦਿੱਤਾ।
2.5 ਸਾਲ ਰਾਜ ਤਬ ਤਾਹੀ ਹੈ ਕਮਾਲ ਕੀਨੋ।
ਕਵੀ ਜੀ ਕਹਿੰਦੇ ਨੇ ਜਿਹੜਾ ਮਹਾਰਾਜਾ ਸ਼ੇਰ ਸਿੰਘ, ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਪੁੱਤਰ ਸੀ, ਕਿਉਂਕਿ ਖੜਕ ਸਿੰਘ ਤੇ ਉਹਦਾ ਪੁੱਤਰ ਨੌ ਨਿਹਾਲ ਤੇ ਇਹਨਾਂ ਨੇ ਮਰਵਾ ਦਿੱਤੇ, ਫਿਰ ਰਾਣੀ ਚੰਦ ਕੌਰ ਨੇ ਕੁਛ ਸਮਾਂ ਰਾਜ ਸੰਭਾਲਿਆ, ਉਸ ਤੋਂ ਬਾਅਦ ਸ਼ੇਰ ਸਿੰਘ ਨੇ ਰਾਜ ਖੋਲਿਆ। ਇਹਨੇ 2.5 ਸਾਲ ਦੇ ਕਰੀਬ ਲਾਹੌਰ ਦਾ ਬੜਾ ਕਮਾਲ ਦਾ ਰਾਜ ਕੀਤਾ।
ਇੱਕ ਠੌਰ ਪਾਣੀ ਸ਼ੇਰ ਅਜਾ ਕੋ ਪਿਲੈ ਦਿਓ।
ਤੇ ਮਹਾਰਾਜਾ ਸ਼ੇਰ ਸਿੰਘ ਨੇ ਸ਼ੇਰ ਤੇ ਬੱਕਰੀ ਨੂੰ ਇੱਕੋ ਘਾਟ ਤੇ ਪਾਣੀ ਪਿਆ ਦਿੱਤਾ, ਭਾਵ ਬੜਾ ਧਰਮ ਦਾ ਰਾਜ ਕੀਤਾ, ਗਰੀਬ ਅਮੀਰ ਹੋਵੇ ਚਾਹੇ ਕੋਈ ਵੀ ਸੀ ਸਾਰਿਆਂ ਨੂੰ ਇੱਕੋ ਜਿਹਾ ਨਿਆਂ ਦਿੱਤਾ।
ਸੰਧਾ ਵਾਲੀਏ ਅਜੀਤ ਸਿੰਘ ਲਹਿਣਾ ਸਿੰਘ।
ਲੋ ਫਿਰ ਕਿਵੇਂ ਪਾਵੀ ਵਰਤਦੀ ਹੈ, ਕਵੀ ਜੀ ਕਹਿੰਦੇ ਨੇ ਆਹ ਜਿਹੜੇ ਸੰਧਾ ਵਾਲੀਏ ਸਰਦਾਰ ਵੱਜਦੇ ਨੇ ਇਹਨਾਂ ਵਿੱਚੋਂ ਅਜੀਤ ਸਿੰਘ ਤੇ ਲਹਿਣਾ ਸਿੰਘ, ਇਹ ਸੰਧਾ ਵਾਲੀਏ ਆਪਣੇ ਆਪ ਨੂੰ ਉਸ ਵੇਲੇ ਦੇ ਚੋਟੀ ਦੇ ਸਰਦਾਰ ਹੋਂਦੇ ਸਨ।
ਆਪ ਪਾਪ ਕੀਨ ਭਾਰੀ ਗਾਰੀ ਨੀਵ ਨਿਜ ਜਾਤ ਕੀ।
ਲੋ ਇਹਨਾਂ ਸੰਧਾ ਵਾਲੀਏ ਸਰਦਾਰਾਂ ਨੇ ਬਹੁਤ ਵੱਡਾ ਪਾਪ ਕੀਤਾ, ਕਵੀ ਜੀ ਕਹਿੰਦੇ ਨੇ ਇਹਨਾਂ ਨੇ ਆਪਣੇ ਜਿਹੜੇ ਜਾਤ ਪਾਈ ਗੁਰਸਿੱਖ ਸਨ, ਮਹਾਰਾਜੇ ਦਾ ਪਰਿਵਾਰ ਸੀ, ਸਿੱਖਾਂ ਦਾ ਰਾਜ ਸੀ, ਇਹਨਾਂ ਨੇ ਆਪਣੀ ਜਾਤ ਪਾਪ ਸਿੱਖ ਕੌਮ ਦੀ ਖਾਲਸਾ ਪੰਥ ਦੀ ਨੀਵ ਆਪ ਹੀ ਗਾਲ ਦਿੱਤੀ।
ਤੁਪਕ ਦੁਰਾਨੀ ਪ੍ਰਹਾਰੀ ਦਗੇ ਸੰਗ ਤਿਨ।
ਇਹਨਾਂ ਨੇ ਕੀ ਪਾਪ ਕੀਤਾ ਹੈ? ਕਵੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਮਹਾਰਾਜਾ ਸ਼ੇਰ ਸਿੰਘ ਬਾਗ ਦੇ ਵਿੱਚ ਬੈਠ ਕੇ ਤੁਲਾ ਦਾਨ ਕਰਵਾ ਰਿਹਾ ਸੀ ਤੇ ਇਹਨਾਂ ਨੇ ਕਿਸੇ ਖਾਸ ਆਦਮੀ ਨੂੰ ਲਾਲਚ ਦਿੱਤਾ ਤੇ ਕਹਿਣ ਲੱਗੇ ਮਹਾਰਾਜਾ ਅਵਿਸਲਾ ਹੈ ਤੇ ਜਾ ਕੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਜਾਵੇ। ਕਿਉਂਕਿ ਆਦਮੀ ਲਾਲਚ ਦੇ ਵੱਸ ਕੋਈ ਵੀ ਪਾਪ ਕਰਨ ਲਈ ਤਿਆਰ ਹੋ ਜਾਂਦਾ। ਇਹ ਜਿਹੜੇ ਸੰਧਾ ਵਾਲੀਏ ਸਰਦਾਰ ਸਨ ਅਜੀਤ ਸਿੰਘ ਤੇ ਲਹਿਣਾ ਸਿੰਘ, ਇਹਨਾਂ ਨੇ ਬਹੁਤ ਵੱਡਾ ਪਾਪ ਕੀਤਾ। ਜਿਹੜੀ ਦੁਨਾਲੀ ਬੰਦੂਕ ਧੋਖੇ ਦੇ ਨਾਲ ਮਹਾਰਾਜੇ ਦੇ ਉੱਤੇ ਚਲਾਈ,
ਮਹਾਰਾਜ ਸ਼ੇਰ ਸਿੰਘ ਮਾਰਥੀਏ ਪਾਤਕੀ।
ਇਹਨਾਂ ਮਹਾਪਾਪੀਆਂ ਨੇ ਮਹਾਰਾਜੇ ਰਣਜੀਤ ਸਿੰਘ ਦੂਜੇ ਪੁੱਤਰ ਨੂੰ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਇਸ ਤਰ੍ਹਾਂ ਧੋਖੇ ਦੇ ਨਾਲ ਮਾਰ ਦਿੱਤਾ।
ਕੰਨਿਆ ਕੀ ਸੰਕ੍ਰਾਂਤ ਤਾਹੀ ਦਿਨ ਥੀ ਵਖਿਆਤ।
ਕਵੀ ਗਿਆਨ ਸਿੰਘ ਜੀ ਕਹਿੰਦੇ ਨੇ ਜਿਸ ਦਿਨ ਮਹਾਰਾਜਾ ਸ਼ੇਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਉਸ ਦਿਨ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਸੀ।
ਤੁਲਾ ਦਾਨ ਥਾ ਕਰਾਤ ਸਹਿਜਾਦਾ ਗਾਤ ਕੀ।
ਜਿਹੜਾ ਸਾਹਿਬਜ਼ਾਦਾ ਮਹਾਰਾਜਾ ਸ਼ੇਰ ਸਿੰਘ ਇਹ ਤੁਲਾ ਦਾਨ ਕਰਵਾ ਰਿਹਾ ਸੀ। ਤੁਲਾ ਦਾਨ ਕਹਿੰਦੇ ਨੇ ਆਪਣੇ ਸਰੀਰ ਦੇ ਬਰਾਬਰ ਕੋਈ ਵਸਤੂ ਤੋਲ ਕੇ ਦਾਨ ਕਰਨੀ, ਤੇ ਇਹ ਤੁਲਾ ਦਾਨ ਕਰਵਾ ਰਿਹਾ ਸੀ ਵੀ ਆਪਣੇ ਬਰਾਬਰ ਕੋਈ ਮਾਇਆ ਤੋਲ ਕੇ ਚਾਂਦੀ ਦੇ ਸਿੱਕੇ ਜਾਂ ਸੋਨੇ ਦੇ ਸਿੱਕੇ ਫਿਰ ਉਹ ਪੁੰਨ ਦਾਨ ਕਰਦੇ ਸਨ ਤੇ ਜਿਹਦੇ ਨਾਲ ਸਰੀਰ ਦੀ ਸੁਖ ਸ਼ਾਂਤੀ ਦੀ ਉਹ ਕਾਮਨਾ ਕਰਦੇ ਸਨ।
ਪ੍ਰਤਾਪ ਸਿੰਘ ਹੋਤੋ ਬਾਲਕ ਘਗਿਆਨ ਘਨੋ।
ਇਹ ਮਹਾਰਾਜਾ ਸ਼ੇਰ ਸਿੰਘ ਦਾ ਜਿਹੜਾ ਪੁੱਤਰ ਸੀ ਪ੍ਰਤਾਪ ਸਿੰਘ ਉਸਦਾ ਨਾਮ ਸੀ, ਉਹ ਸੀ ਬੱਚਾ ਜਦੋਂ ਇਸ ਦੇ ਪਿਤਾ ਨੂੰ ਉਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਇਆ ਤੇ ਇਹਨੇ ਉਸ ਵੇਲੇ ਬਹੁਤ ਲੇਲੜੀਆਂ ਕੱਢੀਆਂ ਉਹਨਾਂ ਦੇ ਸੰਧਾ ਵਾਲੀਆਂ ਸਰਦਾਰਾਂ ਦੇ ਅੱਗੇ ਮਿੰਨਤਾਂ ਤਰਲੇ ਕੀਤੇ ਬਈ ਠੀਕ ਹੈ ਤੁਸੀਂ ਮੇਰੇ ਪਿਤਾ ਦੀ ਜਾਨ ਤੇ ਲੈ ਲਈ ਮੇਰੀ ਜਾਨ ਮਾਫ ਕਰ ਦਿਓ।
ਤਾਂ ਵੀ ਲਹਿਣੇ ਸਿੰਘ ਨਿਰਦਏ ਤਾਹੇ ਘਾਤ ਕੀ।
ਤਾਂ ਵੀ ਇਹ ਸੰਧਾ ਵਾਲੀਏ ਲਹਿਣੇ ਸਿੰਘ ਨੇ ਆਖਿਆ ਹੁਣ ਉਹਨੂੰ ਪਿਓ ਨੂੰ ਤੇ ਮਾਰਿਆ ਉਹਨੂੰ ਖਤਮ ਕਰੋ। ਉਹ ਲਹਿਣਾ ਸਿੰਘ ਨੇ ਨਿਰਦਈ ਹੋ ਕੇ ਕਸਾਈ ਬਣ ਕੇ ਤੇ ਜਿਹੜਾ ਇਹ ਕੰਵਰ ਪ੍ਰਤਾਪ ਸਿੰਘ ਸੀ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਉਹਦੇ ਪੁੱਤਰ ਨੂੰ ਵੀ ਨਾਲ ਹੀ ਮੌਤ ਦੀ ਘਾਟ ਉਤਾਰ ਦਿੱਤਾ।
ਤਾਹੀ ਸ਼ਿਨ ਮਾਰਿਓ ਵਜ਼ੀਰ ਧਿਆਨ ਸਿੰਘ ਤਿਨੇ।
ਤੇ ਜਿਹੜਾ ਧਿਆਨ ਸਿੰਘ ਵਜ਼ੀਰ ਸੀ ਮਹਾਰਾਜਾ ਸ਼ੇਰ ਸਿੰਘ ਦਾ, ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਇਹ ਰਾਜ ਕਰ ਰਿਹਾ ਸੀ ਤੇ ਉਹ ਧਿਆਨ ਸਿੰਘ ਜਿਹੜਾ ਵਜ਼ੀਰ ਸੀ ਉਹਨੂੰ ਵੀ ਉਸੇ ਵੇਲੇ ਮੌਤ ਦੇ ਘਾਟ ਇਹਨਾਂ ਨੇ ਉਤਾਰ ਦਿੱਤਾ।
ਦੋਸਤ ਦੋਹੂ ਕੇ ਜਾਨੀ ਬਨ ਦਗਾ ਹੈ ਕਯੋ।
ਲੋ ਇਹ ਜਿਹੜੇ ਸਨ ਸੰਧਾ ਵਾਲੀਏ ਸਰਦਾਰ ਪਹਿਲਾਂ ਤੇ ਮਹਾਰਾਜੇ ਦੇ ਦੋਸਤ ਬਣੇ ਤੇ ਦੋਸਤ ਬਣ ਕੇ ਫਿਰ ਇਹਨਾਂ ਨੇ ਦਗਾ ਕੀਤਾ, ਵਿਸ਼ਵਾਸਘਾਤ ਕੀਤਾ। ਪਹਿਲਾਂ ਮਹਾਰਾਜੇ ਦੇ ਨਾਲ ਸੰਧੀ ਕਰ ਲਈ, ਸਮਝੌਤਾ ਕਰ ਲਿਆ, ਉਹਦੇ ਨਾਲ ਰਹਿਣ ਲੱਗ ਪਏ ਤੇ ਫਿਰ ਧੋਖੇ ਦੇ ਨਾਲ ਮਹਾਰਾਜੇ ਨੂੰ ਵੀ ਉਹਦੇ ਪੁੱਤਰ ਨੂੰ ਵੀ ਤੇ ਉਹਦੇ ਵਜ਼ੀਰ ਨੂੰ ਤਿੰਨਾਂ ਨੂੰ ਇੱਕੋ ਦਿਨ ਹੀ ਇਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ।
ਗਾਦੀ ਪੈ ਦਲੀਪ ਸਿੰਘ ਬਾਰਕ ਬਿਠਾਇਓ।
ਫਿਰ ਇਹਨਾਂ ਸੰਧਾ ਵਾਲੀਏ ਸਰਦਾਰਾਂ ਨੇ ਸੋਚਿਆ ਹੋਰ ਵੀ ਮਹਾਰਾਜੇ ਦੇ ਪੁੱਤਰ ਤਾਂ ਸਨ ਵੱਡੀ ਉਮਰਾਂ ਵਾਲੇ, ਪਰ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਤੇ ਮਹਾਰਾਜਾ ਦਲੀਪ ਸਿੰਘ ਇਹਦੀ ਬਹੁਤ ਛੋਟੀ ਉਮਰ ਸੀ ਤੇ ਇਹਨੂੰ ਲਾਹੌਰ ਦੀ ਰਾਜ ਦੀ ਗੱਦੀ ਤੇ ਤਖ਼ਤ ਤੇ ਬੈਠਾ ਦਿੱਤਾ।
ਸਾਲ ਚਾਰਕ ਕੋ ਖੁਦ ਹੀ ਵਜ਼ੀਰੀ ਪਦ ਹੈ ਲਇਓ।
ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਉਮਰ ਕੇਵਲ 4 ਸਾਲ ਦੀ ਸੀ। ਹੁਣ 4 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਤੁਸੀਂ ਰਾਜਾ ਬਣਾ ਦਿਓ, ਇਹਦਾ ਮਤਲਬ ਸਾਫ਼ ਸੀ ਵੀ ਇਹ ਰਾਜ ਪਾਗ ਆਪਣੇ ਹੱਥ ਵਿੱਚ ਹੀ ਲੈਣਾ ਚਾਹੁੰਦੇ ਸੀ। ਉਹਦਾ ਇੱਕ ਬਹਾਨਾ ਹੀ ਬਣਾਇਆ ਗਿਆ ਤੇ ਆਪ ਇਹ ਵਜ਼ੀਰ ਬਣ ਗਏ। ਮਹਾਰਾਜਾ ਦਲੀਪ ਸਿੰਘ ਨੂੰ 4 ਸਾਲ ਦੇ ਬੱਚੇ ਨੂੰ ਰਾਜਾ ਬਣਾ ਕੇ ਮਹਾਰਾਜਾ ਥਾਪ ਕੇ ਤੇ ਆਪ ਰਾਜ ਪਾਕ ਤੇ ਸਾਰੀ ਵਾਗ ਡੋਰ ਸੰਭਾਲ ਲਈ।
ਸ਼ੇਰ ਸਿੰਘ ਸੀਸ ਕੇਰ ਲੋਹੂ ਤਾਕਾ ਤਿਲਕ ਕੀਓ।
ਲੋਕ ਕਵੀ ਗਿਆਨ ਸਿੰਘ ਜੀ ਨੇ ਵੈਸੇ ਕਾਫੀ ਖੋਜ ਕਰਕੇ ਸੰਖੇਪ ਇਤਿਹਾਸ ਲਿਖ ਰਹੇ ਨੇ। ਕਹਿੰਦੇ ਨੇ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤਿਲਕ ਦੇਣਾ ਸੀ ਉਸ ਵੇਲੇ ਸੰਧਾ ਵਾਲੀਏ ਸਰਦਾਰਾਂ ਨੇ ਮਹਾਰਾਜਾ ਸ਼ੇਰ ਸਿੰਘ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਖੂਨ ਦਾ ਤਿਲਕ ਮਹਾਰਾਜਾ ਦਰੀਪ ਸਿੰਘ ਦੇ ਮੱਥੇ 'ਤੇ ਲਾਇਆ ਸੀ। ਕਿੱਡਾ ਵੱਡਾ ਇਹ ਦਰੋਹ ਸੀ, ਕਿੱਡਾ ਵੱਡਾ ਧੋਖਾ ਸੀ ਕਿ ਮਹਾਰਾਜੇ ਨੂੰ ਮਾਰਿਆ ਅਤੇ ਫਿਰ ਉਹਦੇ ਲਹੂ ਦਾ ਤਿਲਕ ਉਹਦੇ ਮੱਥੇ 'ਤੇ ਲਾਇਆ। ਇਹਦਾ ਮਤਲਬ ਸਾਫ਼ ਸੀ ਵੀ ਜੇ ਤੂੰ ਵੀ ਸਾਡੇ ਨਾਲ ਕੋਈ ਇੱਧਰ ਉੱਧਰ ਦੀ ਗੱਲ ਕੀਤੀ ਤੇਰਾ ਹਸ਼ਰ ਵੀ ਇਹੀ ਹੋ ਸਕਦਾ ਇੱਕ ਤਰ੍ਹਾਂ ਦੇ ਨਾਲ। ਹੁਣ ਇਹਦਾ ਤਾਂ ਹੁਣ ਮਹਾਰਾਜਾ ਜਿਹੜਾ ਇਹ ਸ਼ੇਰ ਸਿੰਘ ਸੀ ਇਹਦਾ ਭਰਾ ਹੀ ਲੱਗਦਾ ਸੀਗਾ, ਮਹਾਰਾਜਾ ਦਲੀਪ ਸਿੰਘ ਛੋਟਾ ਸੀ ਪੁੱਤਰ ਮਹਾਰਾਜਾ ਰਣਜੀਤ ਸਿੰਘ ਦਾ, ਅਤੇ ਉਹਦੇ ਭਰਾ ਦਾ ਹੀ ਲਹੂ ਦਾ ਤਿਲਕ ਉਹਦੇ ਮੱਥੇ 'ਤੇ ਲਾਇਆ ਵੀ ਇਹ ਇਹਨਾਂ ਨੇ ਬਹੁਤ ਵੱਡੀ ਕੁਟਲ ਨੀਤੀ ਇੱਕ ਪਾਪ ਵਾਲੀ ਸਾਰੀ ਇਹ ਕਿਰਿਆ ਕੀਤੀ ਹੈ।
ਜਾਹੀ ਤੈ ਵਿਪੱਤੀ ਅਤਿ ਮਾਹੇ ਵਾਹੇ ਹੈ ਪਯੋ।
ਕਵੀ ਗਿਆਨ ਸਿੰਘ ਜੀ ਲਿਖਦੇ ਨੇ ਇਸੇ ਕਰਕੇ ਮਹਾਰਾਜਾ ਦਲੀਪ ਸਿੰਘ ਵੀ ਬਹੁਤ ਵਿਪੱਤੀ ਦੇ ਵਿੱਚ ਵਿਪਤਾ ਦੇ ਵਿੱਚ ਅਤੇ ਮੁਸੀਬਤ ਦੇ ਵਿੱਚ ਪਿਆ ਰਿਹਾ, ਉਹਨੂੰ ਵੀ ਰਾਜ ਭਾਗ ਨਹੀਂ ਮਿਲਿਆ। ਉਹਦਾ ਹਸ਼ਰ ਕੀ ਹੋਇਆ ਉਹ ਅੱਗੇ ਕਵੀ ਜੀ ਦੱਸਣਗੇ।
ਏਕ ਸ਼ੇਰ ਸਿੰਘ ਹੀ ਨਾ ਮਾਰਿਓ ਸੰਦੇ ਵਾਲੀਓ ਨੇ।
ਕਵੀ ਜੀ ਕਹਿੰਦੇ ਨੇ ਇਹ ਜਿਹੜੇ ਸੰਧਾਂ ਵਾਲੀਏ ਸਰਦਾਰ ਨੇ ਅਜੀਤ ਸਿੰਘ ਤੇ ਲਹਿਣਾ ਸਿੰਘ, ਇਹਨਾਂ ਨੇ ਕੱਲੇ ਮਹਾਰਾਜਾ ਸ਼ੇਰ ਸਿੰਘ ਨੂੰ ਹੀ ਨਹੀਂ ਮਾਰਿਆ।
ਹਿੰਦ ਕਾ ਧਰਮ ਗਾਰਿਓ ਅੰਗਰੇਜ਼ ਤੋਂ ਆਇਓ।
ਜਿਹੜਾ ਹਿੰਦਵਾਸੀਆਂ ਦਾ ਧਰਮ ਸੀ ਜਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਸਿੱਖ ਧਰਮ ਸੀ ਉਹਨੂੰ ਇਹਨਾਂ ਨੇ ਤਬਾਹ ਕੀਤਾ, ਅਤੇ ਜੇ ਮਹਾਰਾਜਾ ਸ਼ੇਰ ਸਿੰਘ ਜਿਉਂਦਾ ਰਹਿੰਦਾ ਔਰ ਉਹਦਾ ਤਪ ਤੇ ਚ ਕਾਫੀ ਬਣ ਚੁੱਕਿਆ ਸੀ, ਮਹਾਰਾਜਾ ਰਣਜੀਤ ਸਿੰਘ ਦੇ ਵਾਂਗ ਅੱਗੇ ਪੁਲਾਂਘਾ ਪੁੱਟ ਰਿਹਾ ਸੀ, ਤੇ ਇਹ ਕਰਵਾਇਆ ਸਾਰਾ ਕੰਮ ਅੰਗਰੇਜ਼ਾਂ ਨੇ ਸੀ। ਇਸੇ ਲਈ ਕਵੀ ਜੀ ਕਹਿੰਦੇ ਨੇ ਵੀ ਇਹਨਾਂ ਸੰਧਾਂ ਵਾਲੀਏ ਸਰਦਾਰਾਂ ਨੇ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਆ ਕੇ ਅਤੇ ਫਿਰ ਇਹਨਾਂ ਨੇ ਮਹਾਰਾਜੇ ਨੂੰ ਮਾਰਿਆ, ਅਤੇ ਫਿਰ ਅੰਗਰੇਜ਼ ਪੰਜਾਬ ਦੇ ਵਿੱਚ ਆਏ ਅਤੇ ਉਹਨਾਂ ਨੇ ਲਾਹੌਰ 'ਤੇ ਕਬਜ਼ਾ ਕੀਤਾ।
ਤਾਹੀ ਦਿਨ ਧਿਆਨ ਸਿੰਘ ਜੋ ਕੇ ਬੇਟੇ ਹੀਰਾ ਸਿੰਘ।
ਲੋਕ ਕਵੀ ਜੀ ਕਹਿੰਦੇ ਨੇ ਫਿਰ ਉਸ ਵੇਲੇ ਹੋਰ ਕੀ ਕੁਛ ਹੋਇਆ ਜਿਹੜੀਆਂ ਵਿੱਚ ਵਿੱਚ ਘਟਨਾਵਾਂ ਵਾਪਰੀਆਂ, ਕਵੀ ਜੀ ਉਹਨਾਂ ਬਾਰੇ ਟੂਕ ਮਾਤਰ ਜ਼ਿਕਰ ਕਰਦੇ ਨੇ। ਉਸੇ ਦਿਨ ਜਿਹੜਾ ਧਿਆਨ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਵਜ਼ੀਰ ਸੀ ਉਹਨੂੰ ਵੀ ਮਾਰ ਦਿੱਤਾ ਸੀ ਨਾ, ਅਤੇ ਉਹਦਾ ਇੱਕ ਪੁੱਤਰ ਸੀ, ਉਹ ਪੁੱਤਰ ਦਾ ਨਾਮ ਸੀ ਭਾਈ ਹੀਰਾ ਸਿੰਘ।
ਜਾਏ ਜਰਨੈਲੋਂ ਕਰਨੈਲੋਂ ਪਾਸ ਸੈਨਵੇਂ।
ਲੋ ਜਦੋਂ ਮਹਾਰਾਜਾ ਸ਼ੇਰ ਸਿੰਘ ਅਤੇ ਉਹਦੇ ਪੁੱਤਰ ਨੂੰ ਅਤੇ ਨਾਲ ਉਸਦੇ ਵਜ਼ੀਰ ਨੂੰ ਮਾਰ ਦਿੱਤਾ ਗਿਆ, ਹੁਣ ਵਜ਼ੀਰ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਜਿਹੜੇ ਫੌਜਾਂ ਦੇ ਜਰਨੈਲ ਸਨ ਅਤੇ ਕਰਨੈਲ ਸਨ, ਵੱਡੇ ਵੱਡੇ ਆਲਾ ਆਫਿਸਰ ਸਨ, ਉਹਨਾਂ ਦੇ ਪਾਸ ਚਲਿਆ ਗਿਆ।
ਨਿਜ ਤਰਵਾਰ ਧਰ ਆਗੇ ਗਰਾ ਦਿਓ ਕਰ।
ਇਹ ਭੱਜ ਕੇ ਜਾਨ ਬਚਾਉਣ ਦੀ ਖਾਤਰ ਗਿਆ, ਸ਼ਾਇਦ ਇਹਨੂੰ ਵੀ ਮਾਰ ਦਿੰਦੇ ਜੇ ਉਸ ਵੇਲੇ ਸਾਹਮਣੇ ਦਿਸ ਪੈਂਦਾ। ਤੇ ਮਹਾਰਾਜਾ ਇਹ ਜਿਹੜਾ ਧਿਆਨ ਸਿੰਘ ਵਜ਼ੀਰ ਦਾ ਪੁੱਤਰ ਹੀਰਾ ਸਿੰਘ ਤੇ ਇਹ ਆਪਣੇ ਹੱਥ ਵਿੱਚ ਤਲਵਾਰ ਲੈ ਕੇ ਤੇ ਜਿਹੜੇ ਫੌਜਾਂ ਦੇ ਜਰਨੈਲ ਸਨ ਤੇ ਕਰਨੈਲ ਸਨ ਉਹਨਾਂ ਦੇ ਪਾਸ ਜਾ ਕੇ ਤੇ ਅੱਗੇ ਗਰਦਨ ਕਰ ਦਿੱਤੀ, ਕਹਿੰਦਾ ਲਓ ਤੁਸੀਂ ਮੈਨੂੰ ਆਪਣੇ ਹੱਥੀਂ ਮਾਰ ਦਿਓ, ਕਿਉਂਕਿ ਨਹੀਂ ਤੇ ਮੈਨੂੰ ਸੰਧਾਂ ਵਾਲੀਆਂ ਨੇ ਮਰਵਾ ਹੀ ਦੇਣਾ ਹੈ।
ਨੈਣ ਭਰ ਕਹਿਓ ਦਾਸ ਪੰਥ ਕਾਹੂ ਐਨ ਵੈ।
ਤੇ ਨਾਲ ਅੱਖਾਂ ਭਰ ਕੇ ਰੋ ਕੇ ਕਿਉਂਕਿ ਆ ਕੇ ਤੇ ਇਹਨੇ ਉਹ ਫੌਜ ਦੇ ਜਰਨੈਲਾਂ ਦੇ ਪਾਸ ਜਾ ਕੇ ਦੁਹਾਈ ਦਿੱਤੀ, ਕਹਿੰਦਾ ਮੈਂ ਪੰਥ ਦਾ ਦਾਸ ਹਾਂ, ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਮੈਨੂੰ ਮਾਫ਼ ਕਰ ਦਿਓ।
ਜ਼ੁਲਮ ਗੁਜ਼ਾਰੇ ਸੰਧਾਂ ਵਾਲੀਓ ਨੇ ਭਾਰੇ ਜੇਊ।
ਫਿਰ ਇਹਨੇ ਹੀਰਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੇ ਜਾ ਕੇ ਫੌਜਾਂ ਦੇ ਜਰਨੈਲਾਂ ਨੂੰ ਆਖਿਆ, ਕਹਿਣ ਲੱਗਾ ਵੀ ਜਿਹੜੇ ਸੰਧਾਂ ਵਾਲੀਏ ਸਰਦਾਰ ਨੇ ਉਹਨਾਂ ਨੇ ਮਹਾਰਾਜਾ ਖੜਕ ਸਿੰਘ ਨੂੰ ਵੀ ਮਾਰਿਆ ਅਤੇ ਮੇਰੇ ਪਿਤਾ ਵਜ਼ੀਰ ਧਿਆਨ ਸਿੰਘ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਅਤੇ ਕੰਵਰ ਪ੍ਰਤਾਪ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰਿਆ, ਤੇ ਤੁਸੀਂ ਫੌਜਾਂ ਦੇ ਜਰਨੈਲ ਹੋ, ਇਹਦਾ ਬਦਲਾ ਲਓ।
ਸੁਣ ਗੁਣ ਫੌਜ ਕੋਪ ਹੋ ਗਈ ਅਚੈਨ ਮੈਂ।
ਇਹ ਗੱਲ ਸੁਣ ਕੇ ਵੀ ਇਹਨਾਂ ਸੰਧਾਂ ਵਾਲੀਏ ਸਰਦਾਰਾਂ ਨੇ ਸਾਡੇ ਮਹਾਰਾਜੇ ਨਾਲ ਧੋਖਾ ਕੀਤਾ, ਤੇ ਸੁਣ ਕੇ ਜਿਹੜੀ ਫੌਜ ਸੀ ਉਹਨੇ ਬਗਾਵਤ ਕਰ ਦਿੱਤੀ। ਜਿੰਨੀ ਉਸ ਵੇਲੇ ਮਹਾਰਾਜੇ ਦੀ ਫੌਜ ਸੀ ਉਹ ਗੁੱਸੇ ਵਿੱਚ ਆ ਗਈ ਹੈ ਤੇ ਬੇਚੈਨ ਹੋ ਗਈ।
ਔਰ ਭੀ ਸਿਪਾਹੀ ਪ੍ਰਤੀ ਦਮੜਾ ਵਢਾਇਓ ਇੱਕ।
ਫਿਰ ਹੀਰਾ ਸਿੰਘ ਕਹਿਣ ਲੱਗਾ ਤੁਸੀਂ ਸੰਧਾਂ ਵਾਲੀਏ ਸਰਦਾਰਾਂ ਨੂੰ ਖਤਮ ਕਰ ਦਿਓ, ਤੇ ਫਿਰ ਜਦੋਂ ਮੈਂ ਵਜ਼ੀਰ ਬਣ ਗਿਆ ਤੇ ਤੁਹਾਡੀ ਤਨਖਾਹ ਵਧਾਈ ਜਾਵੇਗੀ, 1 ਰੁਪਇਆ ਮਹੀਨੇ ਦੀ ਤਨਖਾਹ ਹੋਰ ਵੱਧ ਤੁਹਾਨੂੰ ਦਿੱਤੀ ਜਾਵੇਗੀ।
ਦੈਨੋ ਅਕਰਾਰ ਕੀਨੋ ਹੀਰਾ ਸਿੰਘ ਵੈਨ ਮੈਂ।
ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੇ ਫੌਜ ਦੇ ਨਾਲ ਇਹ ਇਕਰਾਰ ਕੀਤਾ, ਉਹਨਾਂ ਨਾਲ ਪ੍ਰੋਮਿਸ ਕੀਤਾ, ਕਹਿੰਦਾ ਵੀ ਤੁਸੀਂ ਬਦਲਾ ਲਓ ਮੇਰੇ ਪਿਤਾ ਦਾ, ਮਹਾਰਾਜੇ ਦੇ ਕੰਵਰ ਪ੍ਰਤਾਪ ਸਿੰਘ ਦਾ, ਤੇ ਮੈਂ ਤੁਹਾਡੀ ਤਨਖਾਹ ਵਧਾ ਦਿਆਂਗਾ।
ਬਾਦਸ਼ਾਹ ਸੁੱਤ ਜੁੱਤ ਮਾਰਿਓ ਵਜ਼ੀਰ ਜਿਨੇ।
ਲੋ ਜਿਨ੍ਹਾਂ ਸੰਧਾਂ ਵਾਲੀਆਂ ਨੇ ਆਪਣੇ ਸਿੱਖਾਂ ਦਾ ਬਾਦਸ਼ਾਹ ਸ਼ੇਰ ਸਿੰਘ ਤੇ ਨਾਲੇ ਉਹਦਾ ਪੁੱਤਰ ਪ੍ਰਤਾਪ ਸਿੰਘ ਤੇ ਨਾਲੇ ਉਹਦਾ ਵਜ਼ੀਰ ਮੇਰਾ ਪਿਤਾ ਧਿਆਨ ਸਿੰਘ ਮਾਰਿਆ ਹੈ।
ਤਿੰਨੇ ਗਰਬੀਲੇ ਹੋਏ ਫੌਜ ਨਾ ਸੰਭਾਰੀਆ।
ਉਹ ਇੰਨੇ ਹੰਕਾਰੀ ਹੋ ਗਏ ਨੇ ਸੰਧਾਂ ਵਾਲੀਏ ਤੇ ਉਹਨਾਂ ਨੇ ਫੌਜ ਦੀ ਸੰਭਾਲ ਨਾ ਕੀਤੀ ਤੇ ਬਸ ਉਹ ਸਿੱਧਾ ਹੀ ਉਹ ਰਾਜੇ ਨੂੰ ਮਾਰ ਕੇ ਤੇ ਰਾਜ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਸਨ।
ਜਾਹੀ ਤੈ ਗਰਬ ਤਿੰਨੇ ਤੋਰ ਵੇ ਸਰਬ ਫੌਜ।
ਇਸੇ ਲਈ ਉਹ ਸੰਧਾਂ ਵਾਲੀਆਂ ਦਾ ਹੰਕਾਰ ਤੋੜਨ ਵਾਸਤੇ ਤੇ ਜਿੰਨੀ ਵੀ ਸਿੱਖ ਫੌਜ ਉਸ ਵੇਲੇ ਮਹਾਰਾਜੇ ਦੀ ਸਾਰੀ ਇਕਤਾ ਇਕੱਠੀ ਹੋ ਗਈ।
ਮੌਜ ਸਿੰਧ ਕੀ ਸੀ ਥਈ ਡੋਗਰੇ ਸੰਗਾਰੀਆ।
ਤੇ ਜਿਵੇਂ ਕਹਿੰਦੇ ਸਮੁੰਦਰ ਦੇ ਵਿੱਚ ਕੋਈ ਜਵਾਰ ਭਾਟਾ ਆਉਂਦਾ ਹੈ ਨਾ ਤੇ ਸਮੁੰਦਰੀ ਤੂਫਾਨ ਆਉਂਦਾ, ਇਸ ਤਰ੍ਹਾਂ ਫੌਜ ਇਕੱਠੀ ਹੋਈ ਹੈ, ਬੜੇ ਜੋਸ਼ ਦੇ ਵਿੱਚ ਆ ਗਈ ਹੈ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਹੁਣ ਅਸੀਂ ਆਪਣੇ ਮਹਾਰਾਜੇ ਦਾ ਬਦਲਾ ਲੈਣਾ ਸੰਧੀਆਂ ਵਾਲੇ ਪਾਸੋਂ। ਤੇ ਇਸ ਤਰ੍ਹਾਂ ਉਹਨਾਂ ਨੇ ਉਹ ਡੋਗਰਾ ਜਿਹੜਾ ਇਹ ਹੀਰਾ ਸਿੰਘ ਸੀ ਧਿਆਨ ਸਿੰਘ ਦਾ ਪੁੱਤਰ ਉਹਦੇ ਨਾਲ ਰਲ ਕੇ ਤੇ ਹੁਣ ਇਹਨਾਂ ਨੇ ਜੰਗ ਦੀ ਤਿਆਰੀ ਕਰ ਲਈ।
ਆਏ ਘੇਰ ਲੀਨੋ ਕਿਲਾ ਮੋਰਚੇ ਲਗਾਏ ਦੀਨੇ।
ਲੋ ਇਹ ਕਹਿੰਦੇ ਨੇ ਹੈ ਤੇ ਹੀਰਾ ਸਿੰਘ ਵੀ ਡੋਗਰਾ ਸੀ, ਬਾਅਦ ਵਿੱਚ ਇਹਨੇ ਵੀ ਧੋਖਾ ਹੀ ਕਰਨਾ ਤੇ ਇਹ ਜਿਹੜਾ ਹੀਰਾ ਸਿੰਘ ਸੀ ਡੋਗਰਾ ਫੌਜ ਇਹਦੇ ਨਾਲ ਹੋ ਗਈ ਤੇ ਇਹਨਾਂ ਨੇ ਆ ਕੇ ਜਿਹੜਾ ਲਾਹੌਰ ਦਾ ਸ਼ਾਹੀ ਕਿਲਾ ਸੀ ਉਹਦੇ ਵਿੱਚ ਸੰਧਾਂ ਵਾਲੀਏ ਸਰਦਾਰ ਸਨ, ਉਹਨਾਂ ਦਾ ਕਬਜ਼ਾ ਹੋ ਚੁੱਕਿਆ ਸੀ, ਮਹਾਰਾਜਾ ਦਲੀਪ ਸਿੰਘ ਨੂੰ ਨਾਮ ਮਾਤਰ ਹੀ ਰਾਜਾ ਬਣਾਇਆ ਸੀ ਤੇ ਇਹਨਾਂ ਨੇ ਆ ਕੇ ਕਿਲੇ ਨੂੰ ਘੇਰ ਲਿਆ, ਮੋਰਚੇ ਲਾ ਦਿੱਤੇ।
ਤਰ ਤੈ ਲਰੇ ਸੰਧਾਂ ਵਾਰੀਏ ਗਵਾਰੀਆ।
ਕਵੀ ਜੀ ਕਹਿੰਦੇ ਸੰਧਾਂ ਵਾਲੀਏ ਸਰਦਾਰ ਸਨ ਬੇਸਮਝ ਤੇ ਉਹਨਾਂ ਨੇ ਵੀ ਕੁਛ ਸਮਾਂ ਮੁਕਾਬਲਾ ਤੇ ਕੀਤਾ। ਹੁਣ ਜਿਹੜੀ ਬਾਹਰਲੀ ਫੌਜ ਸੀ ਉਹਨਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਤੇ ਜਿਹੜੇ ਅੰਦਰ ਇਹਨਾਂ ਦੇ ਕੋਲ ਕੁਛ ਸਿਪਾਹੀ ਸਨ ਉਹਨਾਂ ਨੂੰ ਨਾਲ ਲੈ ਕੇ ਮੁਕਾਬਲਾ ਕਰਨ ਲੱਗੇ।
ਤੋਏ ਜਾਮ ਥੀਓ ਜੰਗ ਕੀਏ ਬਹੁ ਅੰਗ ਭੰਗ।
ਕਵੀ ਜੀ ਕਹਿੰਦੇ ਨੇ ਉਸ ਵੇਲੇ ਲਾਹੌਰ ਦੇ ਵਿੱਚ 2 ਪਹਿਰ ਜੰਗ ਹੋਇਆ, ਤਕਰੀਬਨ 7-8 ਘੰਟੇ ਜੰਗ ਯੁੱਧ ਹੋਇਆ ਤੇ ਫੇਰ ਬਹੁਤ ਸਾਰੇ ਸੂਰਮਿਆਂ ਦੇ ਅੰਗ ਭੰਗ ਹੋਏ, ਸੂਰਮੇ ਜ਼ਖਮੀ ਹੋਏ ਤੇ ਸ਼ਹੀਦੀਆਂ ਦਾ ਜਾਮ ਪੀ ਗਏ।
ਲਹਿਣਾ ਸਿੰਘ ਜੀਤ ਸਿੰਘ ਮਰੇ ਹੋਏ ਲਚਾਰੀਆ।
ਇਹ ਸੰਧਾਂ ਵਾਲੀਏ ਸਰਦਾਰ ਜਿਨ੍ਹਾਂ ਨੇ ਪਾਪ ਕੀਤਾ ਸੀ, ਮਹਾਰਾਜੇ ਨੂੰ, ਉਹਦੇ ਪੁੱਤਰ ਨੂੰ ਤੇ ਵਜ਼ੀਰ ਨੂੰ ਮਾਰਿਆ ਸੀ ਤੇ ਇਹ ਵੀ ਬੇਬਸ ਹੋ ਗਏ ਜਦੋਂ ਬਾਹਰੋਂ ਫੌਜ ਨੇ ਹਮਲਾ ਕੀਤਾ, ਘੇਰਾ ਪਾ ਲਿਆ, ਕੁਛ ਸਮਾਂ ਤੇ ਮੁਕਾਬਲਾ ਕੀਤਾ, ਅਖੀਰ ਇਹ ਵੀ ਮਾਰੇ ਗਏ।
ਕਿਲੇ ਵਿੱਚ ਆਏ ਫਤਿਹ ਪਾਏ ਹੀਰੇ ਸਿੰਘ ਤਵ।
ਜਿਹੜਾ ਹੀਰਾ ਸਿੰਘ ਡੋਗਰਾ ਸੀ ਇਹ ਫੌਜ ਦੇ ਜਿਹੜੇ ਜਰਨੈਲ ਸਨ ਤੇ ਕਰਨੈਲ ਸਨ ਉਹਨਾਂ ਨੂੰ ਨਾਲ ਲੈ ਕੇ ਕਿਲੇ ਵਿੱਚ ਆ ਕੇ ਵੜ ਗਏ ਨੇ, ਪ੍ਰਵੇਸ਼ ਹੋ ਗਏ।
ਕਿਹਰ ਦਲੀਪ ਕਾ ਵਜ਼ੀਰ ਆਪ ਥਾਏ ਕੈ।
ਹੁਣ ਜਿਹੜਾ ਮਹਾਰਾਜਾ ਦਲੀਪ ਸਿੰਘ ਦੇ 4 ਸਾਲ ਦਾ ਸੀ ਉਹਨੂੰ ਤਾਂ ਸਮਝ ਹੀ ਨਹੀਂ ਸੀ ਕੀ ਹੋ ਰਿਹਾ ਤੇ ਇਹ ਉਹਦਾ ਆਪ ਜਾ ਕੇ ਵਜ਼ੀਰ ਬਣ ਗਿਆ।
ਮਾਸ ਸੰਧਾਂ ਵਾਲੀਓ ਕਾ ਚੀਲਨ ਕੋ ਗ੍ਰਾਸ ਦਿਓ।
ਤੇ ਫਿਰ ਇਹ ਹੀਰਾ ਸਿੰਘ ਡੋਗਰੇ ਨੇ ਜਿਹੜੇ ਸੰਧਾਂ ਵਾਲੀਏ ਸਰਦਾਰ ਸਨ ਉਹਨਾਂ ਦਾ ਸੰਸਕਾਰ ਨਹੀਂ ਹੋਣ ਦਿੱਤਾ ਤੇ ਫਿਰ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਬਾਹਰ ਦਰਖਤਾਂ ਦੇ ਨਾਲ ਲਟਕਾ ਦਿੱਤਾ ਤੇ ਇੱਲਾਂ ਨੂੰ, ਕਾਵਾਂ ਨੂੰ ਉਹਨਾਂ ਦਾ ਮਾਸ ਖੁਆਇਆ।
ਸੀਸ ਦਰਵਾਜਿਓਂ ਪੈ ਲਟਕਾਏ ਘਾਏ ਕੈ।
ਇਹ ਜਿਹੜੇ ਸੰਧਾਂ ਵਾਲੀਏ ਸਰਦਾਰ ਸਨ ਜੀਤ ਸਿੰਘ ਤੇ ਲਹਿਣਾ ਸਿੰਘ ਇਹਨਾਂ ਦੇ ਸਿਰ ਵੱਢ ਕੇ ਤੇ ਜਿਹੜੇ ਲਾਹੌਰ ਦੇ ਦਰਵਾਜੇ ਸਨ ਖਾਸ ਮੇਨ ਗੇਟ ਉਹਨਾਂ ਤੇ ਲਟਕਾ ਦਿੱਤੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਹੁਣ ਸਾਡਾ ਰਾਜ ਹੋ ਗਿਆ।
ਆਪ ਰਾਜ ਕਾਜ ਹੈ ਸੰਵਾਰ ਕੇ ਦਰਾਜ ਕੀਓ।
ਹੀਰਾ ਸਿੰਘ ਡੋਗਰੇ ਨੇ ਆਪ ਵਜ਼ੀਰ ਬਣ ਕੇ ਰਾਜਕਾਜ ਸਾਰਾ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਉਹਨੂੰ ਅੱਗੇ ਹੋਰ ਵਧਾਉਣ ਦਾ ਯਤਨ ਕਰਨ ਲੱਗਿਆ।
ਫੇਰ ਫੌਜ ਸੰਗ ਤਾਹੇ ਵਿਗਰੀ ਸੁਭਾਏ ਕੈ,
ਫਿਰ ਇਹ ਵੀ ਆਪਣੇ ਵਾਅਦੇ ਤੋਂ ਮੁਕਰ ਗਿਆ। ਪਹਿਲਾਂ ਫੌਜਾਂ ਨੂੰ ਕਹਿੰਦਾ ਮੈਂ ਤੁਹਾਨੂੰ ਵੱਧ ਤਨਖਾਹ ਦੇਵਾਂਗਾ, ਪਰ ਬਾਅਦ ਵਿੱਚ ਤਨਖਾਹ ਪੂਰੀ ਨਾ ਦਿੱਤੀ ਤੇ ਜਿਹੜੇ ਫੌਜ ਦੇ ਕੋਈ ਜਰਨੈਲ ਸਨ ਤੇ ਸਿਪਾ ਸਲਾਰ ਸਨ ਉਹ ਇਹਦੇ ਨਾਲ ਵੀ ਵਿਗੜ ਗਏ। ਕਹਿਣ ਲੱਗੇ ਤੂੰ ਆਪਣੇ ਵਾਅਦੇ ਤੋਂ ਮੁਕਰਿਆ, ਹੁਣ ਛੱਡ ਦੇ ਤੈਨੂੰ ਵੀ ਨਹੀਂ ਤੇ ਤੂੰ ਵੀ ਹੁਣ ਤਿਆਰ ਹੋ ਜਾ।
ਨਿੱਜ ਫੌਜ ਦੌਲਤ ਲੈ ਚਾਲਿਓ ਥਾ ਜੰਮੂ ਔਰ।
ਇਹ ਜਿਹੜਾ ਹੀਰਾ ਸਿੰਘ ਡੋਗਰਾ ਸੀ ਨਾ, ਇਹ ਆਪਣੇ ਨਾਲ ਕੁਝ ਫੌਜ ਲੈ ਕੇ ਤੇ ਨਾਲ ਧਨ ਦੌਲਤ ਜਿਹੜੀ ਸੀਗੀ ਇਹ ਲਾਹੌਰ ਦਰਬਾਰ ਦੀ ਉਹ ਲੁੱਟ ਕੇ ਜੰਮੂ ਵੱਲ ਨੂੰ ਜਾ ਰਿਹਾ ਸੀ।
ਸੌਰ ਕਰ ਸਿੰਘਨ ਸੋ ਮਾਰਿਓ ਘੇਰ ਜਾਏ ਕੈ।
ਉਸ ਵੇਲੇ ਜਿਹੜੇ ਸਿੱਖ ਫੌਜ ਸੀ ਉਹਦੇ ਜਰਨੈਲ ਸਨ ਤੇ ਸਰਦਾਰ ਸਨ, ਉਹਨਾਂ ਨੇ ਹੀਰਾ ਸਿੰਘ ਨੂੰ ਘੇਰ ਲਿਆ ਵੀ ਤੂੰ ਕਹਿੰਦੇ ਸਾਡੇ ਨਾਲ ਧੋਖਾ ਕਰਕੇ ਤੇ ਹੁਣ ਸਾਡੀ ਸ਼ਾਹੀ ਧਨ ਦੌਲਤ ਲੁੱਟ ਕੇ ਹੁਣ ਤੂੰ ਬਾਹਰ ਜਾ ਰਿਹਾ। ਮਹਾਰਾਜਾ ਦਲੀਪ ਸਿੰਘ 4 ਸਾਲ ਦਾ, ਉਹਦੇ ਨਾਲ ਤੂੰ ਖਿਲਵਾੜ ਕਰ ਰਿਹਾ, ਧੋਖਾ ਕਰ ਰਿਹਾ ਤੇ ਸਾਰੀ ਦੌਲਤ ਲੁੱਟ ਕੇ ਲਈ ਜਾ ਰਿਹਾ, ਤੈਨੂੰ ਅਸੀਂ ਸੁੱਕਾ ਨਹੀਂ ਜਾਣ ਦੇਵਾਂਗੇ। ਫਿਰ ਜਿਹੜੀ ਸਿੱਖ ਫੌਜ ਸੀ ਉਹਨਾਂ ਨੇ ਘੇਰ ਕੇ ਹੀਰਾ ਸਿੰਘ ਡੋਗਰੇ ਨੂੰ ਵੀ ਮੌਤ ਦੇ ਘਾਟ ਉਤਾਰਿਆ। ਇਹ ਹੈ ਸਾਡਾ ਸਿੱਖ ਇਤਿਹਾਸ, ਸਿੱਖ ਰਾਜ ਕਿਵੇਂ ਗਿਆ ਉਹਦੇ ਬਾਰੇ ਕਵੀ ਗਿਆਨ ਸਿੰਘ ਜੀ ਨੇ ਆਪਣੇ ਢੰਗ ਦੇ ਨਾਲ ਜੋ ਇਤਿਹਾਸ ਲਿਖਿਆ ਉਹ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਾਰਨ ਸਾਡੇ ਪੰਥ ਵਿੱਚ ਪਿਆਰ ਤੇ ਇਤਫਾਕ ਪੈਦਾ ਹੋਵੇ, ਕਿਉਂਕਿ ਜਦੋਂ ਪੰਥ ਵਿੱਚ ਫੁੱਟ ਪਈ ਹੈ ਉਸ ਵੇਲੇ ਸਾਡਾ ਪੰਥ ਦਾ ਭਾਰੀ ਨੁਕਸਾਨ ਹੋਇਆ ਤੇ ਹੁਣ ਵੀ ਜੋ ਪੰਥ ਵਿੱਚ ਫੁੱਟ ਦਿਖਾਈ ਦੇ ਰਹੀ ਹੈ ਇਹਦੇ ਕਾਰਨ ਸਾਡਾ ਭਾਰੀ ਨੁਕਸਾਨ ਹੋ ਰਿਹਾ। ਸਤਿਗੁਰੂ ਕਿਰਪਾ ਕਰਨ, ਏਕ ਪਿਤਾ ਏਕਸ ਕੀ ਹਮ ਬਾਰਕ ਤੂੰ ਮੇਰਾ ਗੁਰ ਹਾਈ। ਆਪਾਂ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਫੁੱਟ ਛੱਡ ਕੇ ਸਾਰੇ ਭਰਾ ਭਰਾ ਸਿਰ ਜੋੜ ਕੇ ਬੈਠੀਏ, ਫਿਰ ਜਮਾਤ ਕਰਾਮਾਤ ਹੁੰਦੀ ਹੈ ਤੇ ਫਿਰ ਜੋ ਚਾਹੀਏ ਉਹੀ ਕੁਛ ਸਾਨੂੰ ਮਿਲ ਸਕਦਾ ਹੈ। ਜੇ ਇਕੱਠਿਆਂ ਹੋ ਕੇ ਰਾਜ ਲਿਆ ਜਾ ਸਕਦਾ ਹੈ ਤੇ ਫੁੱਟ ਦੇ ਨਾਲ ਰਾਜ ਬਰਬਾਦ ਵੀ ਹੁੰਦਾ ਹੈ। ਜੇ ਆਪਾਂ ਫਿਰ ਇਕੱਠੇ ਹੋਵਾਂਗੇ ਤੇ ਫਿਰ ਵੀ ਸਾਨੂੰ ਸਤਿਗੁਰੂ ਮਹਾਰਾਜ ਰਾਜ ਭਾਗ ਦੀ ਦਾਤ ਬਖਸ਼ਿਸ਼ ਕਰਨਗੇ, ਕਿਉਂਕਿ ਸਤਿਗੁਰੂ ਨੇ ਤਾਂ ਸਾਨੂੰ ਪਹਿਲਾਂ ਹੀ ਇਹ ਆਸ਼ੀਰਵਾਦ ਦਿੱਤਾ ਹੋਇਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ। ਤੇ ਆਪਾਂ ਇਕੱਤਰ ਹੋਈਏ ਤੇ ਆਪਾਂ ਖਾਲਸੀ ਆਦਰਸ਼ ਨੂੰ ਅਪਣਾਈਏ, ਇਹਦੇ ਨਾਲ ਹੀ ਗੁਰੂ ਦੀ ਮਿਹਰ ਦੇ ਨਾਲ ਖਾਲਸਾ ਰਾਜ ਸਾਨੂੰ ਪ੍ਰਾਪਤ ਹੋ ਸਕਦਾ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਿੱਜ ਫੌਜ ਦੌਲਤ ਲੈ ਚਾਲਿਓ ਥਾ ਜੰਮੂ ਔਰ, ਸੌਰ ਕਰ ਸਿੰਘਨ ਸੋ ਮਾਰਿਓ ਘੇਰ ਜਾਏ ਕੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।